ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੁੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਲੇਲੇ ਪਾਹੁਲ ਕਰਦ ਕੀ ਸਿੰਘ ਜਹਾਂ ਕਹਿ ਜਾਏ ਨਗਰ ਨਗਰ ਮਹਿ ਬਾਦ ਹੋਏ ਗੁਰ ਸੰਗਤ ਸਮੁਦਾਏ ਲੇਲੇ ਪਾਹੁਲ ਕਰਦ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਕਰੁਣਾ ਨਿਧਾਨ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਾਜ ਰਹੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸੁਭਾਗੇ ਸਮੇਂ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪ੍ਰਗਟ ਹੋਏ ਖਾਲਸੇ ਦੇ ਤੇਜ ਪ੍ਰਤਾਪ ਤੋਂ ਇਲਾਕੇ ਵਿੱਚ ਜੋ ਪਹਾੜੀ ਰਾਜੇ ਬਹੁਤ ਸਤਿਗੁਰਾਂ ਨਾਲ ਈਰਖਾ ਕਰਨ ਲੱਗੇ ਆਪਣੀ ਵੱਲੋਂ ਉਹਨਾਂ ਨੇ ਇਕੱਠਿਆਂ ਹੋ ਕੇ ਸੁੰਦਰ ਕੀਮਤੀ ਭੇਟਾਵਾਂ ਦੇ ਕੇ ਆਪਣਾ ਵਕੀਲ ਦਿੱਲੀ ਸ਼ਹਿਰ ਭੇਜਿਆ ਜੋ ਕਿ ਦਿੱਲੀ ਦੇ ਸੂਬੇ ਨੂੰ ਮਿਲਿਆ। ਉਸ ਤੋਂ ਪਤਾ ਕੀਤਾ ਹੈ, ਉਸਨੇ ਜਾਣਿਆ ਕਿ ਹੋਰ ਬਹੁਤ ਸਾਰਾ ਧਨ ਇਹ ਵੱਡੀ ਵਿੱਚ ਲੈਣਾ ਚਾਹੁੰਦਾ ਹੈ। ਵਕੀਲ ਨੇ ਇਹ ਸੁਨੇਹਾ ਪਹਾੜੀ ਰਾਜਿਆਂ ਕੋਲ ਭੇਜਿਆ। ਫਿਰ ਉਹਨਾਂ ਨੇ ਬਹੁਤ ਸਾਰਾ ਧਨ ਇਕੱਠਾ ਕੀਤਾ। 1,00,000 ਰੁਪਇਆ ਇਕੱਤਰ ਕਰਕੇ ਦਿੱਲੀ ਦੇ ਸੂਬੇ ਪਾਸ ਭੇਜਿਆ। ਉਸ ਵੱਲੋਂ 10,000 ਦੀ ਗਿਣਤੀ ਵਿੱਚ ਫੌਜਾਂ ਦੇ ਕੇ ਦੀਨਾ ਬੇਗ ਅਤੇ ਪੈਂਡੇ ਖਾਨ ਨੂੰ ਭੇਜਿਆ। ਦਿੱਲੀ ਸ਼ਹਿਰ ਤੋਂ ਚੱਲ ਕੇ ਜਦੋਂ ਅਨੰਦਪੁਰ ਸਾਹਿਬ ਨੇੜੇ ਪਹੁੰਚਿਆ ਤਾਂ ਅੱਗੋਂ ਜਾ ਕੇ ਪਹਾੜੀ ਰਾਜੇ ਉਹਨਾਂ ਨੂੰ ਮਿਲੇ ਨੇ। ਸਤਿਗੁਰੂ ਮਹਾਰਾਜ ਸਾਹਿਬ ਬਾਰੇ ਦੱਸਿਆ। ਚੱਲ ਕੇ ਜਦੋਂ ਫਿਰ ਅਨੰਦਪੁਰ ਸਾਹਿਬ ਨੇੜੇ ਪਹੁੰਚੇ, ਸਤਿਗੁਰੂ ਜੀ ਨੇ ਵੀ ਅੱਗੋਂ ਆਪਣੇ ਖਾਲਸੇ ਨੂੰ ਤਿਆਰ ਪਰ ਤਿਆਰ ਕੀਤਾ ਹੈ। ਜੰਗ ਆਰੰਭ ਹੋਇਆ, ਬਹੁਤ ਸਾਰੇ ਸੂਰਮੇ ਲੜਦੇ ਹੋਏ ਮਰਨ ਲੱਗੇ। ਜੰਗ ਦੇ ਮੈਦਾਨ ਵਿੱਚ ਪੈਂਡੇ ਖਾਨ ਨੇ ਸਾਹਮਣੇ ਆ ਕੇ ਸਿੰਘਾਂ ਨੂੰ ਕਿਹਾ ਕਿ ਤੁਹਾਡੇ ਗੁਰੂ ਨਾਲ ਲੜਨਾ ਚਾਹੁੰਦਾ ਹਾਂ। ਸਤਿਗੁਰੂ ਜੀ ਉਸੇ ਵੇਲੇ ਆਣ ਸਾਹਮਣੇ ਹਾਜ਼ਰ ਹੋਏ। ਪੈਂਡੇ ਖਾਨ ਨੇ ਸਤਿਗੁਰਾਂ ਨੂੰ ਵਾਰ ਕਰਨ ਲਈ ਕਿਹਾ। ਸਤਿਗੁਰਾਂ ਨੇ ਆਖਿਆ ਕਿ ਜਿਹੜਾ ਚੜ੍ਹ ਕੇ ਆਇਆ ਹੋਵੇ ਪਹਿਲਾ ਵਾਰ ਵੀ ਉਹਨੇ ਹੀ ਕਰਨਾ ਹੁੰਦਾ ਹੈ। ਇੱਕ ਵਾਰ ਕੀਤਾ ਪੈਂਡੇ ਖਾਨ ਨੇ, ਉਹ ਵੀ ਖਾਲੀ ਗਿਆ। ਫਿਰ ਸਤਿਗੁਰਾਂ ਨੂੰ ਵਾਰ ਕਰਨ ਲਈ ਕਹਿਣ ਲੱਗਾ। ਸਤਿਗੁਰੂ ਜੀ ਨੇ ਕਿਹਾ ਕਿ ਦੂਜਾ ਵਾਰ ਵੀ ਕਰ ਲੈ, ਮਨ ਵਿੱਚ ਤੇਰੇ ਇੱਛਾ ਨਾ ਰਹਿ ਜਾਵੇ ਕਿ ਕਿਤੇ ਦੂਜਾ ਵਾਰ ਕਰ ਲੈਂਦਾ ਤਾਂ ਫਿਰ ਮੈਂ ਸਤਿਗੁਰਾਂ ਨੂੰ ਮਾਰ ਲੈਣਾ ਸੀ। ਸਤਿਗੁਰੂ ਜੀ ਉੱਪਰ ਦੂਸਰਾ ਵਾਰ ਇਸਨੇ ਪਹਿਲਾਂ ਬੜਾ ਹੀ ਸ਼ਰਮਸ਼ਾਰ ਹੋ ਕੇ ਸਤਿਗੁਰਾਂ ਨੂੰ ਆਖਿਆ ਕਰਨ ਤੋਂ ਪਹਿਲਾਂ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਮੈਂ ਦੂਜਾ ਵਾਰ ਕਰਨ ਲੱਗਾ ਹਾਂ, ਪਰ ਪਤਾ ਹੈ ਕਿ ਸੂਰਮੇ ਦਾ ਕੰਮ ਨਹੀਂ ਹੈ, ਤੁਸੀਂ ਪੂਜਨੀਕ ਹੋ, ਤੁਹਾਡਾ ਕਿਹਾ ਮੰਨ ਕੇ ਦੂਜਾ ਵਾਰ ਕਰਦਾ ਹਾਂ। ਸਤਿਗੁਰਾਂ ਉੱਪਰ ਦੂਸਰਾ ਵਾਰ ਕੀਤਾ ਹੈ, ਉਹ ਵੀ ਖਾਲੀ ਗਿਆ ਪੈਂਡੇ ਖਾਨ ਦਾ। ਦੋਵੇਂ ਵਾਰ ਨਿਸਫਲ ਜਾਣ 'ਤੇ ਬਹੁਤ ਹੀ ਚਿੱਤ ਵਿੱਚ ਘਬਰਾਇਆ। ਦੋਹਾਂ ਦਲਾਂ ਦੇ ਸੂਰਮੇ ਬਹੁਤ ਹੈਰਾਨ ਹੁੰਦੇ ਆ। ਪੈਂਡੇ ਖਾਨ ਦੇ ਫੌਜ ਦੇ ਸਾਥੀ ਜਵਾਨ ਸੋਚਦੇ ਹਨ ਕਿ ਹੁਣ ਕੀ ਬਣੇਗਾ। ਪੈਂਡੇ ਖਾਨ ਨੇ ਸਤਿਗੁਰੂ ਜੀ ਨੂੰ ਵਾਰ ਕਰਨ ਲਈ ਆਖਿਆ ਕਿ ਤੁਸੀਂ ਜਿਵੇਂ ਕਿ ਮੈਂ ਦੋ ਵਾਰ ਕੀਤੇ ਆ, ਦੋ ਵਾਰ ਕਰੋ। ਸਤਿਗੁਰਾਂ ਨੇ ਕਿਹਾ ਕਿ ਸੂਰਮੇ ਦਾ ਕੰਮ ਹੁੰਦਾ ਆ ਇੱਕੋ ਵਾਰ ਕਰਨਾ, ਫਿਰਕਤ ਵਾਰ ਕਰਨਾ, ਜੋ ਅੱਗੋਂ ਦੁਸ਼ਮਣ ਨੂੰ ਵਾਰ ਕਰਨ ਦਾ ਮੌਕਾ ਨਾ ਦੇਣਾ, ਹੇਠ 'ਤੇ ਆਪਣੇ ਹੀ ਵਾਰ ਕਰੀ ਜਾਣੇ। ਇਹ ਸੂਰਮੇ ਦਾ ਮਰਦ ਦਾ ਕੰਮ ਨਹੀਂ ਹੁੰਦਾ, ਇਹ ਕਾਇਰਾਂ ਦਾ ਕੰਮ ਹੈ। ਸਤਿਗੁਰੂ ਜੀ ਨੇ ਕਿਹਾ ਸਾਨੂੰ ਇੱਕੋ ਵਾਰ ਬੜਾ ਹੈ। ਸਤਿਗੁਰੂ ਜੀ ਵਾਰ ਕਰਨ ਵਾਸਤੇ ਤਿਆਰ ਹੋਇਆ ਹੈ, ਘੋੜੇ ਨੂੰ ਇੱਧਰ ਉੱਧਰ ਕੁਦਾਇਆ ਹੈ, ਦੇਖਦੇ ਹਨ ਕਿ ਕਿੱਥੇ ਖਾਲੀ ਥਾਂ ਆ, ਜਿਸ ਨੂੰ ਜੋ ਲੋਹੇ ਨਾਲ ਨਾ ਢੱਕਿਆ ਹੋਵੇ ਉੱਥੇ ਵਾਰ ਕਰੀਏ। ਲੋਹੇ ਦਾ ਟੋਪ ਪੈਂਡੇ ਖਾਨ ਨੇ ਸਿਰ 'ਤੇ ਪਾ ਲਿਆ, ਸੰਜੋਗ ਨਾਲ ਸਾਰੇ ਸਰੀਰ ਨੂੰ ਮੜਿਆ ਹੋਇਆ, ਮਨ ਵਿੱਚ ਸੋਚਦਾ ਕਿ ਕਿੱਥੇ ਵਾਰ ਕਰੋਗੇ ਤੁਸੀਂ। ਸਤਿਗੁਰੂ ਜੀ ਨੇ ਵਿਚਾਰਿਆ, ਫਿਰ ਤੱਕਿਆ ਕਿ ਕੰਨ ਨੇੜੇ ਪੁੜਪੜੀ ਵਾਲਾ ਥਾਂ ਆ, ਕੇਵਲ ਖਾਲੀ, ਉੱਥੇ ਵਾਰ ਕਰੀਏ। ਨਿਸ਼ਾਨਾ ਸਿੱਧ ਕੇ ਸਤਿਗੁਰੂ ਜੀ ਨੇ ਵਾਰ ਕੀਤਾ ਹੈ। ਤੀਰ ਲੱਗਦਿਆਂ ਸਾਰ ਪੈਂਡੇ ਖਾਨ ਘੋੜੇ ਤੋਂ ਉਲਟ ਕੇ ਧਰਤੀ ਉੱਪਰ ਡਿੱਗਿਆ ਧੜੰਮ ਕਰਦਾ। ਅਜੇ ਸਹਿਕਦਾ ਏ ਤਾਂ ਸਤਿਗੁਰੂ ਜੀ ਇਸ ਦੇ ਨੇੜੇ ਆਣ ਖੜ੍ਹੇ ਹੋਏ। ਡਰਦਾ ਮਾਰਾ ਕਹਿਣ ਲੱਗਾ, ਬਚਾ ਲਓ, ਰੱਖ ਲਓ। ਸਤਿਗੁਰਾਂ ਕਿਹਾ, ਤੀਰ ਦਾ ਇੰਨਾ ਸਖ਼ਤ ਜ਼ਖਮ ਲੱਗਿਆ, ਹੁਣ ਕਿੱਥੇ ਬਚਣਾ ਹੈ? ਇਸ ਲਈ ਤੜਫ ਤੜਫ ਕੇ ਨਾ ਕਿਤੇ ਮਰੇ, ਤੇਰਾ ਛੇਤੀ ਅੰਤ ਕਰ ਦੇਈਏ। ਕਲਮਾ ਪੜ, ਇਹ ਹੁਣ ਡਰਨ ਦਾ ਆਪਣੇ ਬਚਾਅ ਵਾਸਤੇ ਘਿਆਉਣ ਦਾ ਮੌਕਾ ਨਹੀਂ ਆ। ਆਪਣੇ ਦੀਨ ਮਜ਼ਬ ਅਨੁਸਾਰ ਕਲਮਾ ਪੜ੍ਹਦਾ ਹੋਇਆ ਸੰਸਾਰ ਤੋਂ ਰਵਾਨਾ ਹੋ। ਇਹ ਕਹਿ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਤਿੱਖੇ ਤੇਗੇ ਦਾ ਵਾਰ ਕੀਤਾ ਹੈ, ਧੜ ਨਾਲੋਂ ਪੈਂਡੇ ਖਾਨ ਦਾ ਸਿਰ ਅਲੱਗ ਕਰ ਦਿੱਤਾ। ਪੈਂਡੇ ਖਾਨ ਦੇ ਮਰਨ 'ਤੇ ਬਾਕੀ ਦੀਆਂ ਫੌਜਾਂ ਨੱਠ ਉੱਠੀਆਂ। ਦੀਨਾ ਬੇਗ ਜ਼ਖਮੀ ਹੋਇਆ, 5000 ਜਵਾਨ ਉਹ ਵੀ ਦੌੜ ਗਿਆ। ਸਿੰਘ ਸੂਰਮੇ ਇਹਨਾਂ ਦੇ ਮਗਰ ਲੱਗੇ ਹਨ। ਰੋਪੜ ਤੋਂ ਅੱਗੇ ਜਿਹੜਾ ਪਿੰਡ ਇੱਕ ਖਿਦਰਾਬਾਦ ਨਾਮ ਦਾ, ਉੱਥੋਂ ਤੱਕ ਉਹਨਾਂ ਨੂੰ ਪਿੱਠ ਪਿੱਛੇ ਭੱਜਦਿਆਂ ਹੋਇਆਂ, ਉਹਨਾਂ ਨੂੰ ਦੂਰ ਭਜਾਉਂਦਿਆਂ ਹੋਇਆਂ ਗਏ ਆ। ਸਤਿਗੁਰੂ ਜੀ ਨੇ ਆਪਣਾ ਦੂਤ ਭੇਜਿਆ ਕਿ ਸਿੰਘੋ ਵਾਪਸ ਮੁੜ ਆਓ, ਹੁਣ ਜਿਹੜੇ ਭੱਜ ਗਏ ਆ ਉਹਨਾਂ ਨੂੰ ਜਾਣ ਦਿਓ, ਕਾਇਰ ਬਣ ਕੇ ਦੌੜੇ ਆ। ਸਤਿਗੁਰਾਂ ਦਾ ਸੁਨੇਹਾ ਮਿਲਣ 'ਤੇ ਵਾਪਸ ਆਇਆ ਸਿੰਘ। ਸ੍ਰੀ ਅਨੰਦਪੁਰ ਸਾਹਿਬ ਆਣ ਕੇ ਬਹੁਤ ਉੱਚੀ ਆਵਾਜ਼ ਵਿੱਚ ਨਗਾਰਿਆਂ ਦੀਆਂ ਗੂੰਜਾਂ ਪਾਈਆਂ, ਜੈਕਾਰੇ ਛੱਡੇ, ਖੁਸ਼ੀਆਂ ਮਨਾਈਆਂ ਜੰਗ ਜਿੱਤਣ ਦੀਆਂ। ਇਵੇਂ ਤਿਆਰ ਬਰਤਿਆਰ ਹੋ ਕਰਕੇ ਜੰਗ ਦੇ ਮੈਦਾਨ ਵਿੱਚ ਫਤਿਹ ਪਾਈ। ਵਿਸਥਾਰ ਪੂਰਵਕ ਇਸ ਪ੍ਰਸੰਗ ਦੇ ਪਿੱਛੇ ਵਿਚਾਰ ਸੁਣਾਈ ਗਈ ਸੀ। ਅੱਗੇ ਜਿਸ ਪ੍ਰਕਾਰ ਕਥਾ ਆ ਰਹੀ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਧਿਆਨ ਕਰਕੇ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਲੇਲੇ ਪਾਹਲ ਕਰਦ ਕੀ।
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਖਾਲਸੇ ਸੱਜਣ ਵਾਸਤੇ ਹੋਰ ਵੀ ਜੋ ਸੰਗਤਾਂ ਸਤਿਗੁਰੂ ਜੀ ਦੇ ਉਪਦੇਸ਼ ਅਨੁਸਾਰ ਚੱਲਣਾ ਚਾਹੁੰਦੀਆਂ, ਖਾਲਸੇ ਦੇ ਪ੍ਰਤਾਪ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਆਣ ਕੇ ਖੰਡੇ ਦੀ ਪਾਹੁਲ ਛੱਕ ਕੇ ਖਾਲਸੇ ਸੱਜਦੀਆਂ ਹਨ।
ਸਿੰਘ ਜਹਾਂ ਕਹਿ ਜਾਏ,
ਅੰਮ੍ਰਿਤ ਛੱਕ ਕੇ ਤਿਆਰ ਬਰਤਿਆਰ ਸਿੰਘ ਸੱਜ ਕੇ ਫਿਰ ਜਿੱਥੇ ਕਿਤੇ ਵੀ ਸਿੰਘ ਜਾਂਦੇ ਹਨ,
ਨਗਰ ਨਗਰ ਮਹਿ ਬਾਦ ਹੋਏ,
ਨਗਰਾਂ ਨਗਰਾਂ ਵਿੱਚ ਜਿੱਥੇ ਕਿਤੇ ਵੀ ਪਹੁੰਚਦੇ ਹਨ, ਜੇ ਕੋਈ ਬਹੁਤ ਹੰਕਾਰ ਸਹਿਤ ਹੋ ਕੇ ਸਿੰਘਾਂ ਨੂੰ ਕਬੂਲ ਬੋਲਦਾ ਤਾਂ ਉਹਨਾਂ ਨਾਲ ਸਿੰਘਾਂ ਦਾ ਯੁੱਧ ਹੁੰਦਾ ਹੈ।
ਗੁਰ ਸੰਗਤ ਸਮੁਦਾਏ,
ਅਤੇ ਬਹੁਤ ਸਾਰੀਆਂ ਗੁਰੂ ਮਹਾਰਾਜ ਸਾਹਿਬ ਜੀ ਦੀਆਂ ਜੋ ਸੰਗਤਾਂ ਹਨ, ਵੱਖ ਵੱਖ ਇਲਾਕਿਆਂ ਵਿੱਚੋਂ ਚੱਲ ਕੇ ਇਕੱਠੀਆਂ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ।
ਚੌਪਈ ਜਾਤ ਪਾਤ ਨਹਿ ਬੱਧਿਅਤ ਜੀ,
ਅਤੇ ਜਿਹੜੇ ਕਈ ਜਾਤ ਪਾਤ ਦੇ ਬੰਧਨ ਵਿੱਚ ਨਹੀਂ ਬੰਨੇ ਹੋਏ।
ਕੇਸ਼ ਕਾਛ ਨਹਿ ਮਨ ਹੈ ਤੇਈ,
ਅਤੇ ਕਈ ਐਸੇ ਵੀ ਹਨ ਪਰ ਜਾਤ ਪਾਤ ਦਾ ਬੰਧਨ ਭਾਵੇਂ ਆਪਣੇ ਚਿੱਤ ਵਿੱਚ ਸਮਝਦੇ ਕਿ ਅਸੀਂ ਇਸ ਵਿੱਚ ਨਹੀਂ ਬੱਝਣਾ, ਪਰ ਕੇਸ ਔਰ ਕਛਹਿਰਾ ਧਾਰਨ ਕਰਨ ਨੂੰ ਉਹਨਾਂ ਦਾ ਕਈਆਂ ਦਾ ਚਿੱਤ ਨਹੀਂ ਕਰਦਾ।
ਭੱਦਣ ਹੋਤ ਸੋ ਬੰਸ ਹਮਾਰੇ,
ਅਤੇ ਇਸ ਤਰ੍ਹਾਂ ਖਿਆਲ ਕਰਦੇ ਆ ਕਿ ਸਾਡੀਆਂ ਬੰਸਾਂ ਵਿੱਚ, ਸਾਡੀਆਂ ਕੁਲਾਂ ਵਿੱਚ ਭੱਦਣ ਹੁੰਦਾ ਰਿਹਾ ਆ। ਅਸੀਂ ਭੱਦਣ ਕਰਨ ਦੀ ਜੋ ਰੀਤੀ ਆ, ਜਿਵੇਂ ਕਿ ਬਾਲ ਅਵਸਥਾ ਵਿੱਚ ਥੋੜ੍ਹਾ ਜਿਹਾ ਬਾਲਕ ਜਦੋਂ ਕਿਸ਼ੋਰ ਅਵਸਥਾ ਵਿੱਚ ਜਾਣ ਲੱਗਦਾ ਆ ਤਾਂ ਫਿਰ ਉਸ ਦਾ ਭੱਦਣ ਕਰਦੇ, ਭਾਵ ਕਿ ਉਸ ਦਾ ਸਿਰ ਚੰਗੀ ਤਰ੍ਹਾਂ ਮੁੰਨਣ ਦੀ ਜੋ ਰਸਮ ਹਨ ਹੈ ਉਹ ਕਰਦੇ ਆ। ਇਸ ਲਈ ਐਸੀ ਜਿਹੜੀ ਕੁਰੀਤੀ ਆ ਜਿਨ੍ਹਾਂ ਦੇ ਵਿੱਚ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਭੱਦਣ ਕਰਨ ਦੀ, ਉਹ ਕਈ ਖਿਆਲ ਕਰਦੇ ਆ ਕਿ ਅਸੀਂ ਕੇਸ ਧਾਰਨ ਕਰਕੇ ਨਹੀਂ ਰੱਖਣੇ, ਕੇਸਾ ਧਾਰੀ ਸਿੰਘ ਨਹੀਂ ਸੱਜਣਾ, ਔਰ ਕਛਹਿਰਾ ਕਕਾਰ ਵੀ ਨਹੀਂ ਧਾਰਨ ਕਰਨਾ, ਪੰਜਾਂ ਕਕਾਰਾਂ ਦੇ ਧਾਰਨੀ ਨਹੀਂ ਹੋਣਾ, ਅਤੇ ਅਸੀਂ ਤਾਂ ਭੱਦਣ ਆਦਿ ਕਰਨ ਦੇ ਕਰਮ ਕਰਨੇ।
ਤਿਸ ਕੋ ਤਿਆਗ ਨਾ ਅੰਗੀਕਾਰੇ,
ਅਤੇ ਅਸੀਂ ਭੱਦਣ ਕਰਨ ਦੇ ਕਰਮ ਆਦਿਕ ਛੱਡ ਕੇ ਅਤੇ ਪੰਜ ਕਕਾਰਾਂ ਦੀ ਰਹਿਤ ਨਹੀਂ ਰੱਖਾਂਗੇ, ਇਵੇਂ ਆਖਦੇ ਕਈ।
ਸਿੱਖ ਕਦੀਮੀ ਹੈ ਗੁਰ ਕੇਰੇ,
ਪਰ ਆਪਣੀ ਮਨਮਰਜ਼ੀ ਨਾਲ ਇਵੇਂ ਸਮਝਦੇ ਆ ਕਿ ਅਸੀਂ ਵੀ ਜੋ ਪੀੜ੍ਹੀਆਂ ਤੋਂ ਹੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਹੀ ਆ ਰਹੇ ਹਾਂ।
ਪਗ ਪਾਹੁਲ ਕੀ ਲੇਤ ਕਨੇਰੇ,
ਤੇ ਅਸੀਂ ਤਾਂ ਚਰਨ ਪਾਹੁਲ ਹੀ ਲੈ ਕੇ ਸਾਰਦੇ ਹਾਂ।
ਕਰਦ ਕੇਸ ਕਛ ਰਹਿਤ ਜੋ ਨਿਆਰੀ,
ਜਿਹੜੀ ਨਿਆਰੀ ਰਹਿਤ ਪ੍ਰਪੱਖ ਕਰ ਦਿੱਤੀ ਆ, ਗੁਰੂ ਸਾਹਿਬਾਂ ਨੇ ਹੁਕਮ ਕਰ ਦਿੱਤਾ ਕਿ ਕੇਸ ਰੱਖਣੇ ਪਿਆ ਕਰਨਗੇ ਹਰ ਇੱਕ ਨੂੰ। ਕੋਈ ਵੀ ਇਹ ਨਾ ਹੋਵੇ ਕਿ ਮਨਮਰਜ਼ੀ ਨਾਲ ਕੇਸ ਕਟਾਵੇ, ਇਵੇਂ ਨਹੀਂ ਕਰ ਸਕਦਾ। ਔਰ ਕਿਰਪਾਨ ਵੀ ਧਾਰਨ ਕਰਕੇ ਰੱਖਣੀ ਹੈ, ਕਸ਼ਹਿਰਾ ਪਹਿਨ ਕਰਕੇ ਰੱਖਣਾ ਹੈ, ਇਸੇ ਪ੍ਰਕਾਰ ਕੰਘਾ ਕੜਾ ਆਦਿਕ ਇਹ ਕਾਰ ਅਪਣਾਉਣੇ ਹਨ।
ਸੋ ਨਾ ਕਰਹਿ ਹਮ ਅੰਗੀਕਾਰੀ,
ਇਹ ਜੋ ਨਿਰਾਲੀ ਰਹਿਤ ਹੈ ਇਹ ਨਹੀਂ ਰੱਖਾਂਗੇ ਇਸ ਤਰ੍ਹਾਂ ਜਿਹੜੇ ਆਖਦੇ ਆ।
ਇਸ ਪ੍ਰਕਾਰ ਜੋ ਹੱਠ ਕੋ ਕਰਤੇ,
ਇਸ ਤਰ੍ਹਾਂ ਦਾ ਹੱਠ ਕਰਦੇ ਆ, ਮਨ ਮਰਜ਼ੀ ਨਾਲ ਕਹਿੰਦੇ ਕਿ ਅਸੀਂ ਤਾਂ ਜਿਵੇਂ ਦੇ ਸਿੱਖ ਬਣਨਾ ਸਾਨੂੰ ਪਸੰਦ ਹੈ ਉਸ ਤਰ੍ਹਾਂ ਦੇ ਹੀ ਅਸੀਂ ਸਿੱਖ ਬਣ ਕੇ ਰਹਿਣਾ, ਅਸੀਂ ਪੰਜਾਂ ਕਕਾਰਾਂ ਦੀ ਰਹਿਤ ਨਹੀਂ ਰੱਖਣੀ।
ਜਗ ਜੂਠਾਦਿਕ ਬਰਤਨ ਧਰਤੇ,
ਅਤੇ ਜਗਤ ਵਿੱਚ ਜੂਠ ਆਦਿਕ ਦੇ ਜਿਹੜੇ ਭਾਂਡੇ ਹਨ ਉਹ ਤਾਂ ਆਪਣਾ ਰੱਖਣੇ ਹਨ, ਜੂਠ ਤੋਂ ਤਾਂ ਕੁਛ ਪਰਹੇਜ਼ ਕਰਾਂਗੇ ਇਹ ਖਿਆਲ ਕਰਦੇ।
ਤਿੰਨ ਕਹੋ ਸਿੰਘ ਕਰਹਿ ਅਪਮਾਨਾ,
ਅਤੇ ਇਸ ਤਰ੍ਹਾਂ ਦੇ ਖਿਆਲਾਂ ਵਾਲੇ ਹਨ, ਮਨ ਮਰਜ਼ੀ ਦੀ ਰਹਿਤ ਜਿਹੜੀ ਜੀ ਕੀਤਾ ਉਨੀ ਕੁ ਰੱਖ ਲਈ, ਅਤੇ ਬਾਕੀ ਦੇ ਹੋਰ ਜੇ ਰਹਿਤ ਪੰਜ ਕਕਾਰਾਂ ਦੀ ਰੱਖਣ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ, ਇਹ ਰਹਿਤ ਨਹੀਂ ਜਿਹੜੇ ਰੱਖਣਾ ਚਾਹੁੰਦੇ ਉਹਨਾਂ ਦਾ ਸਿੰਘ ਗੁਰੂ ਕੇ ਨਿਰਾਦਰ ਕਰਦੇ।
ਨਿਆਰੇ ਭਏ ਖਾਨ ਅਰਪਾਨਾ,
ਅਤੇ ਇਸ ਪ੍ਰਕਾਰ ਉਹਨਾਂ ਨੂੰ ਗੁਰੂ ਸਾਹਿਬ ਜੀ ਤੋਂ ਬੇਮੁੱਖ ਸਮਝਦੇ ਹਨ ਗੁਰੂ ਕੇ ਸਿੰਘ, ਕਿ ਇਹਨਾਂ ਨਾਲੋਂ ਜੋ ਸਾਡਾ ਖਾਣ ਪੀਣ ਹੈ ਇਹ ਵੱਖਰਾ ਹੀ ਹੁਣ ਹੋਵੇਗਾ।
ਗੁਰੂ ਨਿਕਟ ਰਹਿ ਸਿੱਖੀਐ ਸੀਖ,
ਅਤੇ ਉਹ ਕਹਿੰਦੇ ਹਨ ਸਿੰਘ ਜਿੰਦਾ ਹੋਰਾਂ ਨੂੰ ਜੋ ਸਿੰਘ ਸੱਜਣ ਵਾਸਤੇ ਖਾਲਸੇ ਸੱਜਣ ਵਾਸਤੇ ਗੁਰੂ ਕਾ ਉਪਦੇਸ਼ ਸੁਣਾਉਂਦੇ ਆ, ਇਵੇਂ ਸਮਝਾਉਂਦੇ ਨੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿ ਕੇ ਸਾਨੂੰ ਗੁਰੂ ਕੀ ਸਿੱਖੀ ਕਮਾਉਣ ਦੀ ਸਿੱਖਿਆ ਸਿੱਖਣੀ ਚਾਹੀਦੀ ਹੈ।
ਹਿੰਦ ਤੁਰਕ ਦੁਆ ਤੇ ਭਿੰਨ ਦੀਖ,
ਅਤੇ ਇਸ ਪ੍ਰਕਾਰ ਉਹ ਸਤਿਗੁਰੂ ਸਾਹਿਬ ਜੀ ਦੇ ਪਾਸ ਰਹਿ ਕੇ ਗੁਰੂ ਕੇ ਸਿੰਘਾਂ ਤੋਂ ਇਹ ਬਚਨ ਸੁਣ ਕੇ ਫਿਰ ਗੁਰੂ ਕੀ ਸਿੱਖੀ ਕਮਾਉਣ ਦੀ ਜੋ ਰਹਿਤ ਹੈ ਰੱਖ ਕੇ ਅੰਮ੍ਰਿਤ ਛੱਕ ਕੇ ਫਿਰ ਹਿੰਦੂਆਂ ਅਤੇ ਤੁਰਕਾਂ ਤੋਂ ਵੱਖਰੇ ਨਿਰਾਲੇ ਸਿੰਘ ਨਜ਼ਰ ਆਉਂਦੇ।
ਜਗ ਸਮੁੰਦਰ ਤੇ ਸਾਰ ਨਿਕਾਰਾ,
ਅਤੇ ਇਸ ਪ੍ਰਕਾਰ ਜਾਣੋ ਕਿ ਸਤਿਗੁਰੂ ਜੀ ਨੇ ਇਹ ਖਾਲਸਾ ਇਵੇਂ ਪ੍ਰਗਟ ਕੀਤਾ ਆ ਜਿਵੇਂ ਕਿ ਸੰਸਾਰ ਰੂਪੀ ਸਮੁੰਦਰ ਵਿੱਚੋਂ ਇੱਕ ਸ੍ਰੇਸ਼ਟ ਹੀ ਜੋ ਰਤਨ ਕੱਢਿਆ ਹੋਵੇ।
ਸੁਧਾ ਰਹਿਤ ਜਿਨ ਅੰਗੀਕਾਰਾ,
ਅਤੇ ਜਿਨ੍ਹਾਂ ਨੇ ਅੰਮ੍ਰਿਤ ਦੀ ਰਹਿਤ ਅਪਣਾਈ ਹੈ, ਅੰਮ੍ਰਿਤ ਛਕਿਆ ਔਰ ਰਹਿਤ ਰੱਖੀ ਹੈ।
ਭਏ ਸਿੰਘ ਸੁਰ ਸੇ ਤਤਕਾਲਾ,
ਅਤੇ ਉਹ ਸਿੰਘ ਸੁਰ ਸੇ ਆਪ ਕੇ ਦੇਵਤਿਆਂ ਜਿਹੇ ਉਹ ਮਹਾਨ ਉੱਤਮ ਸ੍ਰੇਸ਼ਟ ਹੋ ਗਏ ਹਨ।
ਹਲਤ ਪਲਤ ਸੁਖ ਲਹੇ ਉਹ ਵਿਸਾਲਾ,
ਅਤੇ ਉਹਨਾਂ ਨੇ ਛੇਤੀ ਹੀ ਲੋਕ ਦਾ ਔਰ ਪਰਲੋਕ ਦਾ ਭਾਰੀ ਸੁੱਖ ਪ੍ਰਾਪਤ ਕਰ ਲਿਆ।
ਕੇਤਕ ਪਾਹੁਲ ਖੰਡੇ ਕੀ ਲਹਿ,
ਅਤੇ ਕਿੰਨੇ ਹੀ ਜੋ ਸਿੰਘ ਸੱਜਦੇ ਹਨ ਔਰ ਅੰਮ੍ਰਿਤ ਛੱਕ ਛੱਕ ਕੇ ਜਿਵੇਂ ਪੁਰਸ਼ ਸਿੰਘ ਸੱਜਦੇ ਹੈ ਔਰ ਜਿਹੜੀਆਂ ਬੀਬੀਆਂ ਅੰਮ੍ਰਿਤ ਛੱਕਦੀਆਂ ਉਹ ਵੀ ਸਿੰਘਣੀਆਂ ਸੱਜਦੀਆਂ ਹਨ, ਉਹਨਾਂ ਦੇ ਨਾਵਾਂ ਦੇ ਨਾਲ ਕੌਰ ਅੱਖਰ ਲੱਗਦਾ ਹੈ ਔਰ ਪੁਰਸ਼ਾਂ ਦੇ ਨਾਮ ਨਾਲ ਸਿੰਘ ਅੱਖਰ ਸਤਿਗੁਰੂ ਜੀ ਬਖਸ਼ਦੇ ਹੈ। ਇਹ ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਤੇਜ ਪ੍ਰਤਾਪ ਮਿਲਦਾ ਹੈ।
ਸੇਵ ਗੁਰੂ ਕੋ ਜਾਏ ਸਦਨ ਮਹਿ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਸ ਪ੍ਰਕਾਰ ਅੰਮ੍ਰਿਤ ਦੀ ਔਰ ਰਹਿਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਸੰਗਤ ਕਰਕੇ ਬਚਨ ਸੁਣ ਕੇ ਸੇਵਾ ਕਰਕੇ ਫਿਰ ਆਪਣੇ ਘਰਾਂ ਨੂੰ ਉਹ ਖਾਲਸੇ ਜਾਂਦੇ ਹਨ।
ਕੇਤਕ ਜੀਵਨ ਮਰਨੇ ਮਾਹੇ,
ਅਤੇ ਕਿੰਨੇ ਹੀ ਐਸੇ ਖਾਲਸੇ ਸੱਜ ਗਏ ਆ ਜਿਹੜੇ ਕਿ ਜੀਵਨ ਅਤੇ ਮਰਨ ਵਿੱਚ ਸਤਿਗੁਰੂ ਜੀ ਨੂੰ ਆਪਣੇ ਅੰਗ ਸੰਗ ਸਮਝਦੇ ਆ।
ਸੰਗੀ ਭਏ ਤਬ ਹੈ ਗੁਰ ਨਾਹੇ।
ਤੇ ਸਵਾਮੀ ਮਾਲਕ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਆਪਣੇ ਸੰਗੀ ਸਾਥੀ ਲੋਕ ਪਰਲੋਕ ਦੇ ਸਮਝਦੇ ਹਨ।
ਨਿਤ ਪ੍ਰਤ ਵਧ ਹੈ ਖਾਲਸਾ ਐਸੇ,
ਕਿੰਨੇ ਹੀ ਖਾਲਸੇ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲੋਕ ਪਰਲੋਕ ਦੇ ਜੋ ਸਾਥੀ ਬਣ ਗਏ ਆ, ਇਵੇਂ ਗੁਰੂ ਕਾ ਖਾਲਸਾ ਨਿਤਾ ਪ੍ਰਤੀ ਹੀ ਅੰਮ੍ਰਿਤ ਛੱਕ ਛੱਕ ਕੇ ਜਦੋਂ ਖਾਲਸਾ ਸਜਦਾ ਹੈ, ਹੋਰ ਵੀ ਜਿਹੜੇ ਸਤਿਗੁਰੂ ਜੀ ਦੇ ਪ੍ਰਤਾਪ ਤੋਂ ਬਖਸ਼ਿਸ਼ ਤੋਂ ਔਰ ਖਾਲਸੇ ਦੇ ਤੇਜ ਪ੍ਰਤਾਪ ਤੋਂ ਪ੍ਰਭਾਵਿਤ ਹੁੰਦੇ ਆ, ਸੋ ਉਹ ਵੀ ਖਾਲਸੇ ਸਜਦੇ ਹਨ।
ਉਪਬਨ ਮਹਿ ਤਰ ਸਿੰਚਿਤ ਜੈਸੇ,
ਇਵੇਂ ਖਾਲਸੇ ਦੀ ਗਿਣਤੀ ਵੱਧਦੀ ਆ, ਜਿਵੇਂ ਕਿ ਬਾਗ ਦੇ ਵਿੱਚ ਬੂਟੇ ਲਗਾਏ ਜਾਣ, ਪਾਣੀ ਉਹਨਾਂ ਨੂੰ ਸਿੰਜਿਆ ਪਾਇਆ ਜਾਵੇ, ਤਾਂ ਜਿਵੇਂ ਬੂਟੇ ਪ੍ਰਫੁੱਲਿਤ ਹੁੰਦੇ ਆ, ਉਹ ਰੁੱਖ ਬਣਦੇ ਹਨ, ਵਾਧਾ ਹੁੰਦਾ ਹੈ ਬਾਗ ਬਗੀਚਿਆਂ ਵਿੱਚ, ਇਸ ਪ੍ਰਕਾਰ ਖਾਲਸੇ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ।
ਜਥਾ ਦੂਜ ਤੇ ਦੀਰਘ ਚੰਦ,
ਜਿਵੇਂ ਕਿ ਦੂਜ ਦੀ ਤਿੱਥ ਤੋਂ ਅਗਾਹ ਫਿਰ ਜੋ ਚੰਦਰਮਾ ਵੱਧਦਾ ਜਾਂਦਾ ਹੈ।
ਦਿਨ ਪ੍ਰਤ ਹੋਵਹਿ ਤਥਾ ਬਿਲੰਦ,
ਤਿਵੇਂ ਹੀ ਦਿਨ ਪ੍ਰਤੀ ਦਿਨ ਗੁਰੂ ਕੇ ਖਾਲਸੇ ਦੀਆਂ ਫੌਜਾਂ ਵਿੱਚ ਵਾਧਾ ਹੁੰਦਾ ਹੈ।
ਸ਼ਸਤਰਨ ਕੋ ਵਿਸਾਹੁ ਨਹਿ ਕਰੈ,
ਤੇ ਗੁਰੂ ਕੇ ਖਾਲਸੇ ਜੋ ਵੀ ਸਜਦੇ ਹਨ ਉਹ ਆਪਣੇ ਸਰੀਰ ਤੇ ਸ਼ਸਤਰਾਂ ਨੂੰ ਹਰ ਵੇਲੇ ਧਾਰਨ ਕਰਕੇ ਰੱਖਦੇ ਆ, ਤੇ ਕਦੇ ਵੀ ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ ਕਿ ਹੁਣ ਕਿਹੜੀ ਸ਼ਸਤਰ ਦੀ ਲੋੜ ਹੈ, ਇਸ ਵੇਲੇ ਕਿਹੜਾ ਕਿਸੇ ਦੁਸ਼ਮਣ ਨੇ ਚੜ ਆਉਣਾ ਸਾਡੇ ਉੱਪਰ, ਕੋਈ ਜੰਗ ਕਰਨ ਵਾਸਤੇ ਤੇ ਨਹੀਂ ਆਉਣ ਲੱਗਾ, ਇਸ ਤਰ੍ਹਾਂ ਦੇ ਜਿਹੜੇ ਖਿਆਲ ਕਰਦੇ ਆ, ਸ਼ਸਤਰ ਦਾ ਵਿਸਾਹ ਕਈ ਲੋਕ ਕਰਦੇ ਹਨ, ਅਣਗਹਿਲੀ ਕਰਦੇ ਆ। ਜਦੋਂ ਰਾਤ ਦਾ ਸਮਾਂ ਹੁੰਦਾ ਹੈ, ਸੌਣ ਲੱਗਿਆਂ ਕਿੱਲੀਆਂ 'ਤੇ ਵੀ ਹਥਿਆਰ ਟੰਗ ਲੈਂਦੇ ਆ, ਅਤੇ ਕਈ ਐਸੇ ਹਨ ਜਿਨ੍ਹਾਂ ਨੇ ਕਈ ਸੰਸਥਾਵਾਂ ਵਿੱਚ ਭਰਤੀ ਹੋਣ ਵਾਸਤੇ ਹੀ ਦਿਖਾਵੇ ਮਾਤਰ ਹੀ ਕਿਰਪਾਨਾਂ ਉੱਪਰੋਂ ਦੀ ਪਾ ਕੇ ਦਿਖਾਉਣੀਆਂ ਹੁੰਦੀਆਂ, ਗਾਤਰੇ ਚੌੜੇ ਚੌੜੇ ਪਹਿਲਾਂ ਪਾਏ ਹੁੰਦੇ ਆ, ਦਿਨ ਵੇਲੇ ਚੌੜੇ ਚੌੜੇ ਗਾਤਰੇ ਪਾ ਕੇ ਲੰਮੀਆਂ ਲੰਮੀਆਂ ਕਿਰਪਾਨਾਂ ਪਾ ਕੇ ਦਿਖਾਉਂਦੇ ਆ ਸੰਸਥਾਵਾਂ ਵਿੱਚ, ਔਰ ਗੁਰੂ ਘਰਾਂ ਵਿੱਚ ਕਈ ਡਿਊਟੀ ਵੀ ਕਰਦੇ ਹਨ। ਪਰ ਕਈ ਐਸੇ ਹਨ ਜਿਨ੍ਹਾਂ ਦੇ ਮਨਾਂ ਵਿੱਚ ਭੈ ਨਹੀਂ ਹੈ, ਜਦੋਂ ਘਰ ਆਉਂਦੇ ਆ ਤਾਂ ਉਹ ਕਿਰਪਾਨਾਂ ਲਾ ਕੇ ਕਿੱਲੀਆਂ 'ਤੇ ਟੰਗ ਲੈਂਦੇ, ਸ਼ਸਤਰਾਂ ਨਾਲ ਪ੍ਰੇਮ ਨਹੀਂ, ਗੁਰੂ ਕਾ ਭੈ ਨਹੀਂ ਹਿਰਦੇ ਵਿੱਚ, ਦਿਖਾਵੇ ਮਾਤਰ ਹੀ ਬਾਹਰੀ ਤੌਰ 'ਤੇ ਦਿਖਾਉਂਦੇ ਆ, ਕੇਵਲ ਵਿਵਹਾਰਾਂ ਵਾਸਤੇ, ਕੰਮ ਕਾਰ ਦੀ ਧੰਦੇ ਦੀ ਪ੍ਰਾਪਤੀ ਲਈ, ਧਨ ਦੀ ਪ੍ਰਾਪਤੀ ਵਾਸਤੇ ਹੀ ਪੰਜ ਕਕਾਰਾਂ ਦੀ ਰਹਿਤ ਬਾਹਰੀ ਤੌਰ 'ਤੇ ਧਾਰਨ ਕਰਕੇ ਦਿਖਾਉਂਦੇ ਆ, ਪਰ ਸ਼ਸਤਰ ਹਿਰਦੇ ਵਿੱਚ ਸੋ ਸਤਿਕਾਰ ਦੇ ਸਹਿਤ ਸਰੀਰ 'ਤੇ ਧਾਰਨ ਨਹੀਂ ਕਰਕੇ ਰੱਖਦੇ, ਸੋ ਐਸੇ ਕਈ ਲੋਕ ਹੁੰਦੇ ਆ। ਪਰ ਗੁਰੂ ਕੇ ਜੋ ਖਾਲਸੇ ਹਨ ਉਹ ਸ਼ਸਤਰਾਂ ਦਾ ਵਿਸਾਹ ਨਹੀਂ ਕਦੇ ਵੀ ਕਰਦੇ, ਆਪਣੇ ਸਰੀਰ ਤੋਂ ਸ਼ਸਤਰਾਂ ਨੂੰ ਦੂਰ ਨਹੀਂ ਕਰਦੇ।
ਆਗੇ ਅਰਤ ਤੇ ਸਹਿ ਸੰਗ ਲੜੈ,
ਜਿਹੜਾ ਵੀ ਹੰਕਾਰ ਸਹਿਤ ਹੋ ਕੇ ਅੱਗੇ ਆ ਕੇ ਲੜਦਾ ਅੜਦਾ ਹੈ ਉਸ ਨਾਲ ਸਿੰਘ ਲੜਦੇ।
ਸਹਿ ਨਾ ਸਕੈ ਉਚਤਾ ਰਿਪਕੇਰੀ,
ਜਿਹੜੇ ਕਿ ਬੈਰੀ ਆਪਣੇ ਬਲ ਦਾ ਤੇ ਜੋ ਆਪਣੇ ਪ੍ਰਤਾਪ ਦਾ, ਧਨ ਦੌਲਤ ਦਾ, ਆਪਣੀਆਂ ਫੌਜਾਂ ਦਾ ਹੰਕਾਰ ਕਰਦੇ ਹੈ, ਉਹਨਾਂ ਦੀ ਉਚਿਆਈ ਗੁਰੂ ਕਾ ਖਾਲਸਾ ਨਹੀਂ ਜਰਦਾ।
ਹਥਿਆਰਨ ਸੇ ਜੁਟ ਤਿਸ ਬੇਰੀ,
ਤਿਸ ਵੇਲੇ ਉਹਨਾਂ ਨਾਲ ਹਥਿਆਰਾਂ ਸਮੇਤ ਹੋ ਕੇ ਜੰਗ ਲੜਦਾ ਹੈ।
ਮਾਰਨ ਕੈ ਮਰਨੋ ਤਿਸ ਠੌਰ,
ਮਾਰਨ ਕੈ ਮਰਨੋ, ਮਾਰਨਾ ਹੁੰਦਾ ਹੈ ਜਾਂ ਫਿਰ ਮਰਨਾ ਹੁੰਦਾ ਹੈ ਉਸ ਥਾਂ 'ਤੇ ਜਿੱਥੇ ਵੈਰੀ ਯੁੱਧ ਕਰਨ ਵਾਸਤੇ ਤਿਆਰ ਹੁੰਦੇ ਆ।
ਇਸ ਵਿਧ ਪਰਿਓ ਜਗਤ ਮਹਿਰੌਰ,
ਇਸ ਤਰ੍ਹਾਂ ਗੁਰੂ ਕੇ ਖਾਲਸੇ ਦਾ ਪ੍ਰਤਾਪ ਪ੍ਰਗਟ ਹੋਇਆ ਕਿ ਜਿਹੜਾ ਸਤਿਗੁਰੂ ਜੀ ਨੇ ਖਾਲਸਾ ਸਾਜਿਆ, ਸ਼ਸਤਰਧਾਰੀ ਬਣਾਇਆ, ਅਤੇ ਜਿਹੜਾ ਕੋਈ ਆਕੜਦਾ ਉਸ ਨਾਲ ਖਾਲਸਾ ਲੜਦਾ ਹੈ।
ਦਸ ਕੈ ਬੀਸ ਸਿੰਘ ਕਿਤ ਹੋਏ,
ਜਿੱਥੇ ਕਿਤੇ ਵੀ ਦਸ ਵੀਹ ਦੀ ਗਿਣਤੀ ਵਿੱਚ ਜਦੋਂ ਸਿੰਘ ਸ਼ਸਤਰਧਾਰੀ ਇਕੱਠੇ ਹੋ ਜਾਂਦੇ,
ਤਹਾਂ ਮਰਨ ਮਾਰਨ ਕਰ ਸੋਏ,
ਅਤੇ ਉੱਥੇ ਫਿਰ ਜੇ ਕੋਈ ਭਾਵੇਂ ਸਿੰਘਾਂ ਦੀ ਗਿਣਤੀ ਨਾਲੋਂ ਵੱਧ ਗਿਣਤੀ ਵਿੱਚ, 150 ਦੀ ਗਿਣਤੀ ਵਿੱਚ ਵੀ ਮੁਗਲ ਪਠਾਨ ਆਦਿਕ ਸ਼ਸਤਰਧਾਰੀ ਹੋ ਕੇ ਆ ਜਾਂਦੇ ਆ, ਉਹਨਾਂ ਨਾਲ ਫਿਰ ਲੜਨਾ ਮਰਨਾ ਹੁੰਦਾ ਸਿੰਘਾਂ ਦਾ।
ਮਿਲ ਅਨੰਦਪੁਰ ਕੋ ਚਲੇ ਆਵੇ,
ਅਤੇ ਉਹਨਾਂ ਨੂੰ ਮਾਰਦੇ ਹਨ ਸਿੰਘ, ਇਵੇਂ ਜਦੋਂ ਸੰਗਤਾਂ ਇਕੱਠੀਆਂ ਹੋ ਕੇ ਆਉਂਦੀਆਂ ਮਿਲ ਮਿਲ ਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਵਿੱਚ
ਸੁਖਦਾਨੀ ਕਹੋ ਦਰਸ਼ਨ ਪਾਵੇ
ਸੁਖਦਾ ਤੇ ਸਤਿਗੁਰੂ ਜੀ ਦੇ ਸੰਗਤਾਂ ਆਣ ਕੇ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਦੀਆਂ
ਚਹੁ ਦਿਸ਼ ਤੇ ਹੋਏ ਮੇਲ ਇਕੱਤਰ
ਚਾਰੇ ਦਿਸ਼ਾਵਾਂ ਤੋਂ ਜਦੋਂ ਇਕੱਠੀਆਂ ਹੋ ਕੇ ਸੰਗਤਾਂ ਆਪਣਾ ਜਥਾ ਬੰਨ ਕੇ ਆਉਣ ਲੱਗਦੀਆਂ
ਪਰਮ ਪਵਿੱਤਰ ਵਿਚਿੱਤਰ ਸੁਮਿੱਤਰ
ਤੇ ਆਪਣੇ ਬਹੁਤ ਪਿਆਰੇ ਸੁੰਦਰ ਮਿੱਤਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਜਾਣ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀਆਂ ਔਰ ਸੰਗਤਾਂ ਆਪਸ ਵਿੱਚ ਵੀ ਪ੍ਰੇਮ ਭਾਵ ਮਿੱਤਰਾਈ ਦੇ ਨਾਲ ਆਉਂਦੀਆਂ ਹਨ
ਜੋ ਮਰ ਜਾਵੇ ਸੁਰਗ ਸਿਧਾਵੇ
ਤੇ ਜਿਹੜਾ ਕੋਈ ਰਾਹ ਵਿੱਚ ਜਦੋਂ ਕਿਤੇ ਜੰਗ ਯੁੱਧ ਹੁੰਦਾ ਆ ਫਿਰ ਲੜਾਈ ਵਿੱਚ ਸ਼ਹੀਦੀ ਪਾ ਜਾਂਦਾ ਤੇ ਉਹ ਜਾਣੋ ਕਿ ਸੱਚ ਖੰਡ ਪਿਆਨਾ ਕਰਦਾ ਹੈ
ਹੋਏ ਘਾਇਲ ਅਨੰਦਪੁਰ ਆਵੇ
ਤੇ ਜਿਹੜਾ ਕੋਈ ਜੰਗ ਯੁੱਧ ਕਰਦਿਆਂ ਜ਼ਖਮੀ ਹੋ ਜਾਵੇ ਉਹ ਵੀ ਚੱਲ ਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਆਉਂਦਾ ਅਨੰਦਪੁਰ ਸਾਹਿਬ
ਸਾਲ ਪੱਤਰ ਸਤਿਗੁਰ ਤਿਸ ਦੇਤ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜ਼ਖਮ ਨੂੰ ਮੇਲਣ ਵਾਸਤੇ ਜ਼ਖਮ ਦੀ ਪੀੜਾ ਨੂੰ ਮਿਟਾਉਣ ਵਾਲਾ ਇੱਕ ਜੋ ਸਾਲ ਪੱਤਰ ਹੈ ਐਸਾ ਸਾਲ ਪੱਤਰ ਨਾਮ ਦਾ ਪੱਤਾ ਹੈ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨੂੰ ਬਖਸ਼ਿਸ਼ ਕਰ ਦੇ
ਇੱਕ ਦੋਏ ਦਿਨ ਮਹਿ ਬਨਹਿ ਸੁਚੇਤ
ਤੇ ਜਦੋਂ ਸਾਲ ਪੱਤਰ ਮਹਾਰਾਜ ਜ਼ਖਮ 'ਤੇ ਲਗਾ ਦਿੰਦੇ ਆ ਤਾਂ ਜਿਸ ਕਰਕੇ ਇੱਕ ਦੋਵਾਂ ਦਿਨਾਂ ਦੇ ਵਿੱਚ ਹੀ ਉਹ ਜਿਹੜਾ ਜ਼ਖਮੀ ਸੂਰਬੀਰ ਯੋਧਾ ਫਿਰ ਸਾਵਧਾਨ ਤਿਆਰ ਬਰ ਤਿਆਰ ਤੰਦਰੁਸਤ ਹੋ ਜਾਂਦਾ ਹੈ
ਸ਼ਸਤਰ ਸੰਭਾਰ ਉੱਠੇ ਰਣ ਕਰਵੇ
ਤੇ ਸ਼ਸਤਰ ਸੰਭਾਲ ਕੇ ਉੱਠਦਾ ਜੰਗ ਯੁੱਧ ਕਰਨ ਵਾਸਤੇ ਤਿਆਰੀ ਕਰਦਾ ਫਿਰ
ਪੀੜਾ ਨਹੀਂ ਕਹਵ ਕੀ ਧਰਵੇ
ਜ਼ਖਮ ਦੀ ਪੀੜਾ ਆਪਣੇ ਮਨ ਵਿੱਚ ਫਿਰ ਉਹ ਸਿੰਘ ਨਹੀਂ ਮਨਾਉਂਦਾ
ਕਾਰੀਗਰ ਅਨੇਕ ਬੁਲਵਾਏ
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਵੇਂ ਜਿਵੇਂ ਸਿੰਘਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਆ ਤਿਵੇਂ ਤਿਵੇਂ ਸ਼ਸਤਰ ਵੀ ਹੋਰ ਸਿੰਘਾਂ ਨੂੰ ਬਖਸ਼ਣ ਵਾਸਤੇ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਵਿੱਚ ਬਹੁਤੇ ਕਾਰੀਗਰ ਜਿਹੜੇ ਆ ਸ਼ਸਤਰ ਬਣਾਉਣ ਵਾਲੇ ਉਹ ਵੀ ਸੱਦੇ ਹੋਏ ਆ
ਕਹਿ ਆਯੁਧ ਬਹੁ ਵਿਧ ਬਨਵਾਏ
ਉਹਨਾਂ ਨੂੰ ਕਹਿ ਕਹਿ ਕੇ ਦੱਸ ਦੱਸ ਕੇ ਕਾਰੀਗਰਾਂ ਨੂੰ ਸਮਝਾ ਸਮਝਾ ਕੇ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਪਾਸੋਂ ਕਢਵਾਉਂਦੇ ਤਿਆਰ ਕਰਵਾਉਂਦੇ
ਅਨੇਕ ਪ੍ਰਕਾਰਨ ਤੀਰ ਅਨਾਏ
ਤੇ ਅਨੇਕ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤੀਰ ਵੀ ਬਣਵਾਏ ਤਿਆਰ ਕਰਵਾਏ ਔਰ ਦੂਰੋਂ ਦੂਰੋਂ ਮੰਗਵਾਏ ਵੀ ਹਨ
ਖਰ ਖਪਰੇ ਫੌਲਾਦ ਕਰਾਏ
ਜੋ ਤਿੱਖੇ ਖਪਰੇ ਚੌੜੇ ਤੀਰ ਵੀ ਮਹਾਰਾਜ ਸਾਹਿਬ ਨੇ ਫੌਲਾਦੀ ਬਣਵਾਏ ਹਨ
ਸੇਲੇ ਗਨ ਅਧ ਚੰਦਰਾਕਾਰ
ਤੇ ਬਹੁਤ ਸਾਰੇ ਸੇਲੇ ਨੇਜੇ ਆਦਿਕ ਬਣਵਾਏ ਤੇ ਅੱਧੇ ਚੰਦਰਮਾ ਦੇ ਆਕਾਰ ਜਿਹੇ ਵੀ ਸ਼ਸਤਰ ਤਿਆਰ ਕਰਵਾਏ
ਤੁੱਕੇ ਮੀਨ ਮੁਖੇ ਖਰ ਤਹਾਰ
ਤੁੱਕੇ ਕਹਿੰਦੇ ਹਨ ਕਿੱਕਰ ਦੇ ਤੁੱਕਿਆਂ ਨੂੰ ਫਲੀਆਂ ਨੂੰ ਜਿਵੇਂ ਕਿ ਕਿੱਕਰ ਦੇ ਜੋ ਹੁੰਦੇ ਹਨ ਫਲ ਫਲੀਆਂ ਹੁੰਦੀਆਂ ਹੈ ਅਤੇ ਉਹ ਦੰਦੇਦਾਰ ਜਿਵੇਂ ਤੁੱਕੇ ਹੁੰਦੇ ਆ ਉਸ ਪ੍ਰਕਾਰ ਦੇ ਜਿਹੜੇ ਸ਼ਸਤਰ ਤਿਆਰ ਕਰਵਾਏ ਹਨ ਉਹਨਾਂ ਨੂੰ ਤੁੱਕੇ ਕਿਹਾ ਗਿਆ ਹੈ ਸੋ ਇਸ ਤਰ੍ਹਾਂ ਦੇ ਵੀ ਤੀਰ ਬਣਵਾਏ ਆ ਔਰ ਮੱਛੀ ਦੇ ਮੂੰਹ ਵਾਲੇ ਤਿੱਖੇ ਜਿਹੇ ਐਸੇ ਤੀਰ ਤਿਆਰ ਕਰਵਾਏ ਜੋ ਤਿੱਖੀ ਧਾਰਾ ਵਾਲੇ
ਗਨ ਬਦਾਮ ਚੇ ਆਦਿਕ ਘਨੇ
ਤੇ ਬਦਾਮਾਂ ਦੀ ਨੋਕ ਜਿਹੇ ਵੀ ਜੋ ਇਸ ਪ੍ਰਕਾਰ ਦੇ ਵੀ ਤੀਰ ਮਹਾਰਾਜ ਸਾਹਿਬ ਨੇ ਬਣਵਾਏ ਬਹੁਤੇ
ਏਕ ਮੋਹਰ ਕੰਚਨ ਕੇ ਸਨੇ
ਸਤਿਗੁਰੂ ਜੀ ਨੇ ਆਪਣੇ ਵਾਸਤੇ ਜਿਹੜੇ ਤਿੱਖੇ ਤੀਰ ਬਣਵਾਏ ਆ ਅਤੇ ਉਹਨਾਂ ਨਾਲ ਇੱਕ ਸੋਨੇ ਦੀ ਮੋਹਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਗਵਾਉਂਦੇ ਹਨ
ਬਾਨ ਹਜ਼ਾਰਹੋਂ ਗੁਰ ਬਨਵਾਏ
ਅਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਨਾਲ ਸਾਧ ਸੰਗਤ ਸੋ ਸੋਨੇ ਦੀ ਇੱਕ ਮੋਹਰ ਲੱਗਦੀ ਕਿ ਜਿਸ ਵੀ ਵੈਰੀ ਨੂੰ ਸਾਡਾ ਤੀਰ ਵੱਜੇਗਾ ਉਸ ਦੀ ਅੰਤਮ ਕਿਰਿਆ ਦੇ ਨਿਰਵਾਹ ਵਾਸਤੇ ਵੀ ਉਸ ਨੂੰ ਕੋਈ ਵੱਖਰੀ ਖੇਚਲ ਨਾ ਕਰਨੀ ਪਵੇ ਕੋਈ ਯਤਨ ਨਾ ਕਰਨਾ ਪਵੇ ਨਾਲ ਹੀ ਇਸ ਤੀਰ ਦੇ ਦੁਆਰਾ ਸੋਨੇ ਦੀ ਮੋਹਰ ਰਾਹੀਂ ਉਸਦਾ ਨਿਰਵਾਹ ਵੀ ਜਿਹੜਾ ਉਹ ਕੀਤਾ ਜਾ ਸਕੇ ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਤੀਰਾਂ ਨਾਲ ਸੋਨੇ ਦੀਆਂ ਮੋਹਰਾਂ ਲੱਗੀਆਂ ਅਤੇ ਇਵੇਂ ਦੇ ਮਹਾਰਾਜ ਸਾਹਿਬ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਤੀਰ ਤਿਆਰ ਕਰਵਾਏ
ਜਿਨ ਤੇ ਚਾਹਤ ਦੁਸ਼ਟ ਖਪਾਏ
ਅਤੇ ਜਿਨ੍ਹਾਂ ਬਾਣਾ ਤੀਰਾਂ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੁਸ਼ਟਾਂ ਨੂੰ ਖਪਾਉਣਾ ਚਾਹੁੰਦੇ ਹਨ
ਪੁਰ ਮੁਲਤਾਨ ਆਦਿ ਤੇ ਦੂਰ
ਅਤੇ ਮੁਲਤਾਨ ਆਦਿਕ ਸ਼ਹਿਰਾਂ ਤੋਂ ਦੂਰ ਦੁਰਾਡੇ ਸ਼ਹਿਰਾਂ ਤੋਂ ਸਤਿਗੁਰੂ ਜੀ ਸ਼ਸਤਰ ਮੰਗਵਾਉਂਦੇ ਆ
दीह कठोर कुदंड है रूर
ते सुंदर सखत तनख वड्डे। सतगुरु जी ने मुल्तान आदिक शहरां तो दूरों दूरों बहुते महंगे महंगे मंगवाए।
ताहे बनाए आन गुर देत
ते उथों बनवा के लिया के फिर सतगुरु महाराज सचे पातशाह जी दे पास ऐसे सख्त तनख पेश करदे हन सेवक।
मन भावत बख्शिश को लेत
मन भौंदी बख्शिश बख्शदे हन गरीब नवाज सचे पातशाह जी उन्हां नूं।
कितते तोमर तर तर वारे
ते कित्यों सतगुरु जी बड़े सुंदर बरछे तैयार करवा के मंगवाउंदे आ। और होर जो बहुत सारियां श्री साहिबां हन कोई जुनाब शहर दी कोई हलब शहर दी वखरे वखरे शहरां दियां वख वख किस्मां दियां बहुतियां बनवा के मंगवाउंदे।
आने को दर्शन अबचारे
ते इस प्रकार जाणो के बिना किसी दुश्मन दी कान कनौड़ दी विचार तो किसी दुश्मन दी हकूमत दी परवाह तो बिना गुरु के सेवक सिख सतगुरु साहब जी दे पास लिया के शस्त्र भेटा कर दे।
अदक दरब ते ले ले जाहे
ते दर्शन करदे हन महाराज सचे पातशाह जी दे ते सतगुरु साहब जी दे पासों होर भी जेड़े कोई कारीगर ने जो शस्त्र सतगुरु जी दे पास पहुँचाउंदे आ ओह शस्त्र मुल बेच के सतगुरु साहब जी दे पासों बहुत सारा धन लै के जांदे।
रिझ मौज देत गुर ताहे
सतगुरु जी बहुत प्रसन्न हुंदे उन्हां ते ते अपनी वल्लों बख्शिशां बख्शदे हन धन पदार्थ देंदे हन।
अनक बिदन की बनहै तुफंग
उन्हां नूं धन पदार्थां नाल निवाजदे आ ते सतगुरु सचे पातशाह जी दे पास अनेक तरह दियां तैयार करवाइयां जांदियां हन बंदूकां
लग दीर्घ सुंदर सरबंग
ते सब तरह करके जो कई छोटियां भी हन कई वड्डियां भी हन बंदूकां
सतगुर चढ़ हैं अखेर बहाने
ऐसियां छोटियां कई हन कई वड्डियां हन कई जंजैला हन और इसे प्रकार ऊठां ते रख के चलाउण वालियां भी हन। सो इस तरह दियां जिहड़ियां बंदूकां हन
सतगुर चढ़ हैं अखेर बहाने
ते महाराज सचे पातशाह जी ऐसे शस्त्रां नूं लै के इस तरह दे शस्त्र अपने खालसे नूं धारण करवा के शिकार दे बहाने श्री आनंदपुर साहिब तों बाहर विचरण वास्ते कूच करदे हन।
दूर दूर लग दून पयाने
दूर दूर तक पहाड़ां दियां दूणां वल नूं महाराज साहिब जी फिरन जांदे हन।
जह जानत बेमुख को बासा
जिथे महाराज सचे पातशाह जी नूं खबर मिलदी आ कि इत्थे गुरु घर दे दोखी जिहड़े बेमुख लोक हन गुरु घर दे नाल बैर करन वाले उन्हां दा इत्थे वासा जिहड़े रह जांदियां संगतां नूं तंग परेशान करदे आ।
तहां जाए प्रभ करन विनाशा
उत्थे महाराज सचे पातशाह जी उन्हां बेमुखां दुष्टां दा प्रहार करन वास्ते पहुँचदे।
सह ना सक है गुर की सवारी
जिथे महाराज सचे पातशाह जदों जांदे तां जिस इलाके विच पहुँचदे जिथे बहुत सारे दुष्ट लोक रहिंदे आ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਦੇ ਆਉਣ ਦਾ ਜੋ ਪ੍ਰਤਾਪ ਜਰਦੇ ਨਹੀਂ।
ਨਿਕਸਹਿ ਦੁਸ਼ਟ ਸ਼ਸਤਰ ਗਹਿ ਭਾਰੀ
ਤੇ ਕਈ ਦੁਸ਼ਟ ਆਪਣੇ ਆਪ ਪਿੰਡਾਂ ਵਿੱਚੋਂ ਨਿਕਲ ਨਿਕਲ ਕੇ ਆਉਂਦੇ ਆ ਆਪਣੇ ਹੱਥਾਂ ਵਿੱਚ ਭਾਰੀ ਸ਼ਸਤਰ ਫੜ ਕੇ।
ਸ਼ਕਤੀ ਸੇਲੇ ਸਾਂਗ ਸਰੋਹੀ
ਤੇ ਕਈਆਂ ਨੇ ਆਪਣੇ ਹੱਥਾਂ ਵਿੱਚ ਸ਼ਕਤੀਆਂ ਪਕੜੀਆਂ ਭਾਵ ਸਾਰੀਆਂ ਲੋਹੇ ਦੀਆਂ ਬਣੀਆਂ ਹੋਈਆਂ ਬਰਛੀਆਂ ਕਈਆਂ ਨੇ ਆਪਣੇ ਹੱਥਾਂ ਵਿੱਚ ਧਾਰਨ ਕੀਤੀਆਂ ਸਾਂਗਾਂ ਲਈਆਂ ਹਨ ਆਪਣੇ ਪਾਸ ਸਰੋਹੀਆਂ ਆਦਿਕ ਤੇਗਾਂ ਰੱਖੀਆਂ ਹੋਈਆਂ।
ਅਰਹਿ ਆਨ ਖਲ ਮੂਰਖ ਦਰੋਹੀ
ਤੇ ਜਿਹੜੇ ਵੱਡੇ ਈਰਖਾਲੂ ਤੇ ਗੁਰੂ ਘਰ ਨਾਲ ਵੈਰ ਕਰਨ ਵਾਲੇ ਆ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਆ ਕੇ ਅੜਦੇ ਲੜਦੇ ਹਨ।
ਤਿੰਨ ਕਹੁ ਮਾਰ ਕੂਟ ਗੁਰ ਆਵੈ
ਉਹਨਾਂ ਨੂੰ ਜਦੋਂ ਆ ਜਾਂਦੇ ਆ ਸਾਹਮਣੇ ਲੜਨ ਵਾਸਤੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਰ ਕੁੱਟ ਕੇ ਆਉਂਦੇ ਆ ਉਹਨਾਂ ਨੂੰ।
ਕ੍ਰਿਖੀ ਸਕਲ ਕੀ ਕਹੀ ਕਰਾਵੈ
ਤੇ ਉਹਨਾਂ ਦੁਸ਼ਟ ਲੋਕਾਂ ਦੇ ਇਲਾਕੇ ਵਿੱਚ ਫਿਰ ਉੱਥੋਂ ਘਾਹ ਚਾਰਾ ਆਦਿਕ ਵਡਵਾ ਕੇ ਲੈ ਆਉਂਦੇ ਆ ਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਦੱਸ ਕੇ ਜਿਹੜੇ ਦੁਸ਼ਟ ਲੋਕ ਹੈ ਉਹਨਾਂ ਦੀ ਖੇਤੀ ਦੀ ਕਹੀ ਕਰਵਾ ਦਿੰਦੇ ਹਨ।
ਨਿਤ ਪ੍ਰਤ ਚੜ੍ਹੈ ਖਾਲਸਾ ਦੂਣ
ਕਹੀ ਕਰਵਾਉਂਦੇ ਆ ਭਾਵ ਕੇ ਉਹਨਾਂ ਦੁਸ਼ਟਾਂ ਨੂੰ ਦੱਸ ਦਿੰਦੇ ਹਨ ਗੁਰੂ ਕੇ ਸਿੰਘ ਕਿ ਇੱਥੇ ਕਹੀ ਦੀਆਂ ਨਿਸ਼ਾਨੀਆਂ ਲਗਾ ਦਿੱਤੀਆਂ ਅਤੇ ਇੱਥੋਂ ਦਾ ਇੰਨਾ ਕੁ ਜਿਹੜਾ ਚਾਰਾ ਹੈ ਇਹ ਗੁਰੂ ਕਾ ਖਾਲਸਾ ਹੁਣ ਇੱਥੋਂ ਲੈ ਜਾਵੇਗਾ ਅਤੇ ਬਾਕੀ ਦਾ ਵੀ ਬਾਅਦ ਵਿੱਚ ਇੱਥੋਂ ਲਿਜਾਵੇਗਾ।
ਨਿਤ ਪ੍ਰਤ ਚੜ੍ਹੈ ਖਾਲਸਾ ਦੂਣ,
ਨਿਤਾ ਪ੍ਰਤੀ ਹੀ ਗੁਰੂ ਕਾ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਜੋ ਪਹਾੜਾਂ ਦੀਆਂ ਦੂਨਾਂ ਵੱਲ ਨੂੰ ਵਿਚਰਨ ਜਾਂਦਾ ਹੈ।
ਦਿਨ ਦਿਨ ਵਾਧਾ ਦੂਨ ਚਗੂਣ,
ਤੇ ਦਿਨੋ ਦਿਨ ਹੀ ਦੂਣਾ ਚੌਗੁਣਾ ਵਾਧਾ ਖਾਲਸੇ ਦੀ ਗਿਣਤੀ ਵਿੱਚ ਪ੍ਰਤਾਪ ਵਿੱਚ ਵੀ ਹੁੰਦਾ ਹੈ।
ਜੋ ਸੰਗਤ ਕੋ ਆਵਤ ਰੋਕੈ,
ਜਿਹੜਾ ਕੋਈ ਦੁਸ਼ਟ ਆਤਮਾ ਵਾਲਾ ਦੁਸ਼ਟ ਸੁਭਾਅ ਵਾਲਾ ਮਨੁੱਖ ਗੁਰੂ ਕਾ ਪ੍ਰਤਾਪ ਨਾ ਜਰਦਾ ਹੋਇਆ ਗੁਰੂ ਘਰ ਦਾ ਦੋਖੀ ਬਣ ਕੇ ਸਤਿਗੁਰਾਂ ਵੱਲ ਜਾਂਦੀਆਂ ਹੋਈਆਂ ਸੰਗਤਾਂ ਨੂੰ ਰਾਹ ਵਿੱਚ ਰੋਕਣ ਦੀ ਕੋਸ਼ਿਸ਼ ਕਰਦਾ,
ਸੋ ਤਤਕਾਲ ਸ਼ੋਕ ਅਵਲੋਕੈ,
ਉਹ ਛੇਤੀ ਹੀ ਫਿਰ ਸ਼ੋਕ ਗਮ ਦੇ ਵਿੱਚ ਡੁੱਬਦਾ ਹੈ।
ਗ੍ਰਾਮ ਦੋ ਤੀਨਕ ਮਾਰ ਨਿਵਾਰੇ,
ਕਿਉਂਕਿ ਨੂਹ ਬਜਰੂੜ ਆਦਿਕ ਦੋ ਤਿੰਨ ਨਗਰ ਦੇ ਜਿਹੜੇ ਰੰਗੜ ਆਦਿਕ ਗੁਜਰ ਆਦਿਕ ਲੋਕ ਸੀ ਜਿਹੜੇ ਆਸ ਪਾਸ ਦੇ ਨੇੜਿਓਂ ਰਸਤੇ ਤੋਂ ਜਾਣ ਵਾਲੀਆਂ ਸੰਗਤਾਂ ਨੂੰ ਰਾਹ ਵਿੱਚ ਲੁੱਟਦੇ ਕੁੱਟਦੇ ਮਾਰਦੇ ਸਨ, ਪਰੇਸ਼ਾਨ ਕਰਦੇ ਸਨ, ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਅਨੁਸਾਰ ਆਣ ਕੇ ਗੁਰੂ ਕੇ ਖਾਲਸੇ ਨੇ ਕੁੱਟਿਆ ਲੁੱਟਿਆ ਸੀ। ਇਸ ਕਰਕੇ ਖਾਲਸੇ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਪ੍ਰਗਟ ਹੋਇਆ ਕਿ ਇਵੇਂ ਜੇਕਰ ਕੋਈ ਸੰਗਤਾਂ ਨੂੰ ਤੰਗ ਕਰੇਗਾ ਤਾਂ ਫਿਰ ਉਹਨਾਂ ਨਗਰਾਂ ਵਾਲੀ ਹਾਲਤ ਕੀਤੀ ਜਾਏਗੀ।
ਕਰੇ ਉਥੇ ਹੋ ਘਰ ਢਾਹਤ ਸਾਰੇ,
ਤੇ ਬਹੁਤ ਸਾਰੇ ਜਿਹੜੇ ਦੁਸ਼ਟ ਲੋਕਾਂ ਦੇ ਘਰ ਢਾਹ ਕੇ ਉੱਥੋਂ ਦਾ ਥੇਹ ਕਰ ਦਿੱਤਾ।
ਜਾਂ ਤੇ ਪਰੀ ਤਹਾਂਕ ਜਹ ਕਹਾਂ,
ਇਸ ਕਰਕੇ ਜਿੱਥੇ ਕਿਤੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਤਿਗੁਰਾਂ ਦੇ ਖਾਲਸੇ ਦੀ ਹੀ ਧਾਂਗ ਪਈ ਹੋਈ ਆ।
ਸੰਗਤ ਕੋ ਨ ਕਹਿ ਕੁਛ ਕਹਾ,
ਤੇ ਕੋਈ ਕਿਸੇ ਥਾਂ ਤੇ ਵੀ ਰਾਹ ਵਿੱਚ ਸੰਗਤ ਨੂੰ ਕੁਝ ਨਹੀਂ ਕਹਿੰਦਾ ਗੁੱਸੇ ਵਿੱਚ ਆਣ ਕੇ।
ਬੀਚ ਸਿੰਘ ਹੋਏ ਆਯੁਧ ਧਾਰੀ,
ਕਿਉਂਕਿ ਸੰਗਤਾਂ ਵਿੱਚ ਸੰਗਤਾਂ ਦੇ ਜਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਨੂੰ ਅਨੰਦਪੁਰ ਸਾਹਿਬ ਦੇ ਮਾਰਗ 'ਤੇ ਚੱਲ ਕੇ ਜਾਂਦੇ ਆ ਅਤੇ ਵਿੱਚ ਗੁਰੂ ਕੇ ਸਿੰਘ ਸ਼ਸਤਰਧਾਰੀ ਵੀ ਹੁੰਦੇ ਨੇ।
ਫਤਿਹ ਗੁਰੂ ਕੀ ਗਰਜ ਉਚਾਰੀ,
ਗੱਜ ਗੱਜ ਕੇ ਗੁਰੂ ਕੀ ਫਤਿਹ ਦਾ ਵੀ ਮੁੱਖ ਤੋਂ ਉਚਾਰਨ ਕਰਦੇ ਹਨ ਉਹ ਸਿੰਘ।
ਵਧੇ ਖਾਲਸਾ ਅਣਗਣ ਜਿਉਂ ਜਿਉਂ,
ਤੇ ਜਿਵੇਂ ਹੀ ਅਣਗਿਣਤ ਬਿਨਾਂ ਗਿਣਤੀ ਤੋਂ ਹੀ ਜੋ ਖਾਲਸਾ ਵੱਧਦਾ ਜਾਂਦਾ ਹੈ।
ਧੂਮ ਧਾਮ ਕੋ ਕਹਲਤ ਤਿਉਂ ਤਿਉਂ,
ਤਿਵੇਂ ਤਿਵੇਂ ਹੀ ਧੂਮ ਧਾਮ ਮਚਾਉਂਦਾ ਹੈ ਇਲਾਕਿਆਂ ਵਿੱਚ ਜਿੱਥੇ ਕਿਤੇ ਕੋਈ ਦੁਸ਼ਟ ਲੋਕ ਅੜਦੇ ਹਨ ਉਹਨਾਂ ਨਾਲ ਲੜਨ ਦੀ।
ਜੋ ਤੁਰਕਨ ਕੇ ਬਨਤ ਬਿਗਾਰੀ,
ਜਿਹੜੇ ਕਿ ਲੋਕ ਪਹਿਲਾਂ ਤੁਰਕਾਂ ਦੇ ਬੜੇ ਵਿਗਾਰੀ ਜਿਹੇ ਬਣ ਕੇ ਫਿਰਦੇ ਸੀ, ਕਿਉਂਕਿ ਜਦੋਂ ਮਰਜ਼ੀ ਜਦੋਂ ਸ਼ਸਤਰਹੀਣ ਹੋਵੇ ਨਾ ਮਨੁੱਖ ਸਾਧ ਸੰਗਤ, ਉਸ ਵੇਲੇ ਮਹਾਰਾਜ ਸਾਹਿਬ ਨੇ ਦੱਸਿਆ ਹੈ ਕਿ ਬਿਨਾਂ ਸ਼ਸਤਰ ਕੇਸੰ ਨਰੰਗ ਭੇਡ ਜਨ, ਜਿਹੜਾ ਸ਼ਸਤਰਾਂ ਅਤੇ ਕੇਸਾਂ ਤੋਂ ਬਿਨਾਂ ਨਾ ਮਨੁੱਖ ਉਸ ਮਨੁੱਖ ਨੂੰ ਭੇਡ ਨਿਆਈ ਸਮਝੋ ਕਿ ਭੇਡ ਹੈ। ਸੋ ਕਿਉਂਕਿ ਸ਼ਸਤਰ ਵੀ ਨਹੀਂ ਹਨ ਔਰ ਸ਼ੇਰ ਵਾਲਾ ਜਿਹੜਾ ਸਿੰਘ ਵਾਲਾ ਸਰੂਪ ਹੈ ਉਹ ਵੀ ਨਹੀਂ ਹੈ, ਅਤੇ ਗਹੇ ਕਾਰਨ ਤਾਕ ਕਿਤੇ ਲੈ ਸਿਧਾਨੋ, ਜਿਵੇਂ ਕਿ ਭੇਡ ਨੂੰ ਕੰਨੋਂ ਫੜ ਕੇ ਕਿਧਰੇ ਕੋਈ ਫੜਨ ਵਾਲਾ ਲੈ ਜਾਂਦਾ ਹੈ, ਇਸ ਪ੍ਰਕਾਰ ਸ਼ਸਤਰ ਅਤੇ ਕੇਸਾਂ ਤੋਂ ਹੇੜੇ ਨੂੰ ਪਕੜ ਕੇ ਇੱਧਰ ਉੱਧਰ ਲੋਕ ਲੈ ਜਾਂਦੇ ਹਨ ਹਕੂਮਤ ਦੇ ਜਿਹੜੇ ਕੋਈ ਆਕੜ ਖਾਨ ਸਿਪਾਹੀ ਆ। ਇਸ ਪ੍ਰਕਾਰ ਜਿਵੇਂ ਕਰਦੇ ਰਹੇ ਔਰ ਜਿਹਨੂੰ ਮਰਜ਼ੀ ਵਿਗਾੜੀ ਬਣਾ ਲੈਂਦੇ ਕਿ ਜਦੋਂ ਕਿਧਰੇ ਜਾਣਾ ਹੁੰਦਾ ਆਪਣੇ ਜਥੇ ਸਮੇਤ ਤੁਰਕਾ ਨੇ ਤਾਂ ਰਾਹ ਵਿੱਚ ਜਿਹੜੇ ਮਰਜ਼ੀ ਪਿੰਡੋਂ ਲੈ ਕੇ ਨਾ ਕਿਸੇ ਮਨੁੱਖ ਨੂੰ ਆਵਾਜ਼ ਮਾਰ ਕੇ ਉਹਨੂੰ ਕਹਿੰਦੇ ਸਾਡਾ ਵਿਗਾੜੀ ਬਣ, ਆਹ ਜਿਹੜਾ ਸਾਜੋ ਸਮਾਨ ਚੁੱਕ ਕੇ ਤੂੰ ਲਿਜਾਣਾ ਹੈ ਜਿੱਥੇ ਤੱਕ ਆਪਾਂ ਲਿਜਾਣ ਵਾਸਤੇ ਤੈਨੂੰ ਕਹੀਏ, ਇਵੇਂ ਵਿਗਾੜੀ ਬਣਾ ਲੈਂਦੇ ਸਨ। ਅਤੇ ਇਸ ਪ੍ਰਕਾਰ ਦੀ ਹਾਲਤ ਜਿਨ੍ਹਾਂ ਦੀ ਹੁੰਦੀ ਸੀ,
ਹੋਤੇ ਦੀਨ ਰਹਿ ਨਿਤ ਅਨੁਸਾਰੀ,
ਜਿਹੜੇ ਬੜੇ ਗਰੀਬ ਬਣ ਕੇ ਰਹਿੰਦੇ ਸੀ ਨਿਮਾਣੇ ਨਿਤਾਣੇ ਜਿਹੇ ਨਿਰਬਲ ਹੋ ਕੇ ਤੁਰਕਾਂ ਦੇ ਅਨੁਸਾਰ ਰਹਿਣ ਵਾਲੇ ਸਨ ਸ਼ਸਤਰਹੀਣ।
ਸੋ ਖੰਡੇ ਕੀ ਪਾਹੁਲ ਲੈ ਕੇ,
ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੂ ਕੇ ਖਾਲਸੇ ਸੱਜ ਜਾਂਦੇ ਆ।
ਸ਼ਸਤਰ ਆਪਣੇ ਸੰਗ ਸਜਾ ਕੇ,
ਆਪਣੇ ਅੰਗ ਸੰਗ ਉਹ ਸ਼ਸਤਰਾਂ ਨੂੰ ਸਜਾ ਕੇ ਫਿਰ ਰੱਖਦੇ ਹਨ ਖਾਲਸੇ ਸੱਜ ਕੇ।
ਸੋ ਪਤਸ਼ਾਹਨ ਕੋ ਪਤਸ਼ਾਹੂ,
ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਆ ਸ਼ਸਤਰਧਾਰੀ ਖਾਲਸੇ ਸੱਜਦੇ ਹਨ। ਸਾਧ ਸੰਗਤ ਅੱਜ ਕੱਲ੍ਹ ਬਹੁਤ ਹਨ ਐਸੇ, ਸ਼ੌਂਕ ਬੜਾ ਹੁੰਦਾ ਆ ਆਪਣੇ ਮਨ ਵਿੱਚ ਕਿ ਅਸੀਂ ਵੀ ਆਪਣੇ ਨਾਮ ਨਾਲ ਖਾਲਸਾ ਅੱਖਰ ਜਿਹੜਾ ਤਖੱਲਸ ਹੈ ਉਹ ਲਗਾਉਣਾ ਹੈ। ਆਪਣਾ ਨਾਮ ਲਿਖ ਦਿੰਦੇ ਆ ਅਤੇ ਨਾਲ ਖਾਲਸਾ ਸ਼ਬਦ ਵੀ ਲਿਖਾ ਲੈਂਦੇ ਹਨ। ਪਰ ਸ਼ਸਤਰ ਇੱਕ ਨਹੀਂ ਕੋਲ ਹੁੰਦਾ, ਪੁੱਛਿਆ ਜਾਵੇ ਕਿਸ ਤਰ੍ਹਾਂ ਦੇ ਖਾਲਸੇ ਹੋ, ਕੇਵਲ ਨਾਮ ਦੇ ਹੀ ਖਾਲਸੇ ਹੋਣਾ, ਖਾਲਸੇ ਵਾਲਾ ਗੁਣ ਕੋਈ ਨਹੀਂ ਹੈ, ਐਵੇਂ ਦਿਖਾਵਾ ਕੇਵਲ ਨਾਮ ਹੀ ਰਖਾਇਆ ਹੋਇਆ, ਅਤੇ ਪੁੱਛਿਆ ਜਾਵੇ ਸ਼ਸਤਰ ਕਿਹੜਾ ਹੈ ਕੋਲ, ਅਤੇ ਇੱਕ ਛੋਟੀ ਜਿਹੀ ਕਿਰਪਾਨ ਹੁੰਦੀ ਹੈ ਜਿਹੜੀ ਕਿ ਕੜਾਹ ਪ੍ਰਸ਼ਾਦ ਵਿੱਚ ਜੇਕਰ ਲਗਾਈ ਜਾਵੇ ਹੱਥੋਂ ਛੁੱਟ ਜਾਵੇ, ਮੁੜ ਕੇ ਭਾਵੇਂ ਲੱਭੇ ਹੀ ਨਾ। ਸੋ ਉਹ ਵੀ ਕਈ ਵਾਰ ਕਈਆਂ ਨੇ ਤਾਂ ਉਹ ਵੀ ਨਹੀਂ ਧਾਰਨ ਕੀਤੀ ਹੁੰਦੀ, ਕੇਵਲ ਖਾਲਸਾ ਆਪਣਾ ਨਾਮ ਰਖਾਇਆ ਹੁੰਦਾ ਹੈ। ਪਰ ਇਸ ਤਰ੍ਹਾਂ ਦੇ ਖਾਲਸੇ ਮਹਾਰਾਜ ਸਾਹਿਬ ਨੇ ਨਹੀਂ ਬਣਾਏ। ਸੋ ਕਵੀ ਜੀ ਦੱਸਦੇ ਹਨ ਕਿ ਖਾਲਸੇ ਹਨ ਉਹ ਸ਼ਸਤਰਧਾਰੀ ਹਨ, ਹਰ ਵੇਲੇ ਆਪਣੇ ਪਾਸ ਸ਼ਸਤਰ ਧਾਰਨ ਕਰਕੇ ਰੱਖਦੇ ਆ, ਸ਼ਸਤਰ ਵਿੱਦਿਆ ਦਾ ਵੀ ਅਭਿਆਸ ਕਰਦੇ ਆ, ਔਰ ਪਾਤਸ਼ਾਹਾਂ ਦੇ ਪਾਤਸ਼ਾਹ ਉਹਨਾਂ ਨੂੰ ਸਤਿਗੁਰੂ ਜੀ ਨੇ ਬਣਾ ਦਿੱਤਾ ਹੈ।
ਗੁਰ ਪ੍ਰਤਾਪ ਤੇ ਬਧਹਿ ਨਕਾਹੂ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਤਾਪ ਕਰਕੇ,
ਗੁਰ ਪ੍ਰਤਾਪ ਤੇ ਬਧਹਿ ਨਕਾਹੂ,
ਬਧਹਿ ਨਾ ਕਾਹੂ, ਜੋ ਬਧਹਿ ਨਾ ਭਾਵ ਕਿ ਵਿਦਦੇ ਨਹੀਂ ਕਿਸੇ ਨੂੰ ਵੀ, ਕਿਸੇ ਨੂੰ ਵੀ ਆਪਣੇ ਸਮਾਨ ਨਹੀਂ ਸਮਝਦੇ, ਸਮਝਦੇ ਹਨ ਕਿ ਜਿੰਨਾ ਕਿ ਸਾਨੂੰ ਬਲ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤਾ ਆ, ਦੁਸ਼ਟ ਭਾਵੇਂ ਜਿੰਨੀ ਮਰਜ਼ੀ ਵੱਡੀ ਫੌਜ ਦੀ ਗਿਣਤੀ ਵਿੱਚ ਆ ਜਾਣ, ਸਾਡੇ ਮੁਕਾਬਲੇ ਉਹ ਟਿੱਡੀ ਦਲ ਹੀ ਹਨ, ਇਸ ਪ੍ਰਕਾਰ ਸਮਝਦੇ ਹਨ ਗੁਰੂ ਕੇ ਖਾਲਸੇ, ਅਤੇ ਕਿਸੇ ਨੂੰ ਵੀ ਆਪਣੇ ਬਰਾਬਰ ਬਲ ਵਾਲੇ ਨਹੀਂ ਵਿਦਦੇ।
ਜੋ ਬੋਲ ਹੈ ਕਟ ਬਾਕ ਅਲਪ ਹੀ,
ਜਿਹੜਾ ਥੋੜ੍ਹਾ ਜਿੰਨਾ ਵੀ ਕੋਈ ਕੌੜਾ ਬੋਲ ਬੋਲਦਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਨਰਾਦਰੀ ਵਿੱਚ ਕੋਈ ਆਪਣੇ ਮੂੰਹ ਤੋਂ ਕੁਵਾਕ ਕਹਿੰਦਾ ਆ, ਜਾਂ ਖਾਲਸੇ ਦੀ ਨਰਾਦਰੀ ਵਿੱਚ ਕੁਬੋਲ ਸੁਣਾਉਂਦਾ,
ਸ਼ਸਤਰ ਪ੍ਰਹਾਰ ਹੈ ਸ਼ਤਰ ਸੋ ਥੱਪ ਹੀ,
ਉਸ ਸ਼ਤਰੂ ਨੂੰ ਦੁਸ਼ਮਣ ਨੂੰ ਉਸੇ ਵੇਲੇ ਸ਼ਸਤਰਾਂ ਦਾ ਵਾਰ ਕਰਕੇ ਉਸ ਦੀ ਖੁੰਭ ਠੱਪ ਦਿੰਦੇ ਹਨ ਉੱਥੇ ਹੀ।
ਖੰਡੇ ਕੀ ਪਾਹੁਲ ਮੈਂ ਸ਼ਕਤ,
ਇਸ ਪ੍ਰਕਾਰ ਜੋ ਇਹ ਖੰਡੇ ਦੀ ਪਾਹੁਲ ਦੀ ਸ਼ਗਤੀ ਖਾਲਸੇ ਨੂੰ ਪ੍ਰਾਪਤ ਹੁੰਦੀ ਹੈ।
ਪੁਨ ਹੋਵਹਿ ਸ਼ਸਤਰਨ ਸੰਯੁਗਤ,
ਇੱਕ ਤਾਂ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਛਕਣ ਕਰਕੇ ਇਹ ਸ਼ਕਤੀ ਪ੍ਰਾਪਤ ਹੋਈ, ਅਤੇ ਫਿਰ ਦੂਸਰਾ ਕਿ ਸ਼ਸਤਰਧਾਰੀ ਹੋ ਕੇ ਵੀ ਸ਼ਕਤੀਵਾਨ ਬਣ ਗਏ।
ਮਹਾਰੰਕ ਜੋ ਦੀਨ ਸਦਾਈ,
ਜਿਹੜੇ ਸਦਾ ਹੀ ਪਹਿਲਾਂ ਬੜੇ ਦੀਨ ਨਿਮਾਣੇ ਨਿਰਬਲ ਕਮਜ਼ੋਰ ਕਹੇ ਜਾਂਦੇ ਸੀ, ਅਤੇ ਕੰਗਾਲ ਜਿਨ੍ਹਾਂ ਨੂੰ ਮੰਨਿਆ ਜਾਂਦਾ ਸੀ ਲੋਕਾਂ ਨੂੰ, ਨੀਚ ਜਾਤੀ ਵਾਲਿਆਂ ਨੂੰ,
ਜੋ ਦਾ ਬਨ ਹੈ ਨਾ ਮਿਟ ਹੈ ਕਦਾਈ,
ਅਤੇ ਉਹ ਕਦੇ ਵੀ ਨਾ ਪਿੱਛੇ ਹਟਣ ਵਾਲੇ ਯੋਧੇ ਸੂਰਮੇ ਬਹਾਦੁਰ ਸਦਾ ਵਾਸਤੇ ਬਣ ਜਾਂਦੇ ਹਨ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ।
ਜਿਨ ਕੈ ਸੌਚ ਇਸ਼ਨਾਨ ਨਾ ਕੋਈ,
ਜਿਨ੍ਹਾਂ ਕੋਲ ਸੌਚਾਚਾਰ ਇਸ਼ਨਾਨ ਦੇ ਵੀ ਕਿਰਿਆ ਕਰਮ ਨਹੀਂ ਸਨ ਹੋਇਆ ਕਰਦੇ, ਜਿਹੜੇ ਕਿ ਬੜੇ ਦਲਿੱਦਰੀ ਹੁੰਦੇ ਸਨ ਪਹਿਲਾਂ,
ਸੋ ਬਿਪਰਨ ਤੇ ਉੱਤਮ ਹੋਈ,
ਉਹ ਬ੍ਰਾਹਮਣਾਂ ਨਾਲੋਂ ਵੀ ਉੱਚੇ ਹੋ ਗਏ, ਕਿਉਂਕਿ ਆਪਣੇ ਆਪ ਨੂੰ ਪਹਿਲਾਂ ਜਿਹੜੇ ਸਮਝਦੇ ਆ ਕਿ ਅਸੀਂ ਕਿਹੜੇ ਬ੍ਰਾਹਮਣ ਹਾਂ। ਕਈ ਕਹਿੰਦੇ ਆ ਕਿ ਨਹਾਉਣਾ ਧੋਣਾ ਤਾਂ ਬ੍ਰਾਹਮਣਾ ਨਹੀਂ ਹੁੰਦਾ, ਪੁਰਾਣੇ ਜ਼ਮਾਨੇ ਵਿੱਚ ਕਈ ਲੋਕ ਸਾਧ ਸੰਗਤ ਇਸ ਤਰ੍ਹਾਂ ਗੱਲਾਂ ਕਰਦੇ ਸੀ ਕਿ ਜੇ ਕੋਈ ਸੁੱਚ ਪਵਿੱਤਰਤਾ ਰੱਖਿਆ ਕਰਦਾ ਤਾਂ ਕਹਿੰਦੇ ਕਿ ਬਹੁਤਾ ਬ੍ਰਾਹਮਣ ਨਾ ਬਣ, ਤੂੰ ਇਹ ਤਾਂ ਬ੍ਰਾਹਮਣਾਂ ਦਾ ਕੰਮ ਹੈ ਸੁੱਚ ਪਵਿੱਤਰਤਾ ਰੱਖਣੀ, ਸਾਡਾ ਕੰਮ ਤਾਂ ਜੂਠ ਜਾਠ ਖਾਣ ਦਾ, ਇਸ ਤਰ੍ਹਾਂ ਕਹਿੰਦੇ ਸਨ। ਸੋ ਪਰ ਇਹ ਸਮਝਦੇ ਸੀ ਕਿ ਜੇ ਸੁੱਚ ਪਵਿੱਤਰਤਾ ਰੱਖਣੀ ਹੈ ਬ੍ਰਾਹਮਣਾਂ ਦਾ ਹੀ ਕੰਮ ਹੈ, ਉਹਨਾਂ ਦੇ ਹਿੱਸੇ ਹੀ ਆ। ਪਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਰਹਿਤ ਪ੍ਰਾਪਤ ਹੁੰਦੀ ਹੈ, ਖੰਡੇ ਦੀ ਪਾਹੁਲ ਛੱਕ ਕੇ ਜੂਠ ਦਾ ਤਿਆਗ ਕਰ ਦਿੰਦੇ ਆ, ਉਹ ਫਿਰ ਜਾਣੋ ਕਿ ਸ਼ੂਦਰ ਵੈਸ਼ ਖੱਤਰੀ ਤਾਂ ਕੀ, ਉਹ ਬ੍ਰਾਹਮਣਾਂ ਨਾਲੋਂ ਵੀ ਉੱਚੇ ਹੋ ਜਾਂਦੇ।
ਜਿਨ ਕੀ ਕੁਲ ਮੂਡਣ ਕੀ ਮਹਾਂ,
ਜਿਨ੍ਹਾਂ ਦੀਆਂ ਕੁਲਾਂ ਦੀਆਂ ਕੁਲਾਂ ਮੂਰਖਾਂ ਦੀਆਂ ਹੀ ਜਾਣੀਆਂ ਜਾਂਦੀਆਂ ਸਨ ਕਿ ਇਹ ਤਾਂ ਮੂਰਖ ਲੋਕ ਆ, ਇਹ ਤਾਂ ਕਮੀ ਲੋਕ ਆ, ਇਹ ਤਾਂ ਨੀਚ ਕਹੇ ਜਾਂਦੇ ਹਨ।
ਅਖਿਰ ਅਖਿਰ ਭੇਵ ਨਾ ਜਾਣ ਹੈ ਕਹਾਂ,
ਜਿਨ੍ਹਾਂ ਨੂੰ ਮੂਰਖਾਂ ਦੀ ਕੁਲ ਵਾਲੇ ਆਖਿਆ ਜਾਂਦਾ ਸੀ, ਅਤੇ ਇੱਕ ਅੱਖਰ ਊੜੇ ਆਦਿਕ ਦਾ ਵੀ ਕੋਈ ਭੇਦ ਨਹੀਂ ਸਨ ਸਮਝਦੇ।
ਸੋ ਪੰਡਿਤ ਪੜ੍ਹ ਪੜ੍ਹ ਤਬ ਬਣੇ,
ਅਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਸੱਜ ਕੇ ਔਰ ਗੁਰਮੁਖੀ ਵਿਦਿਆ ਨੂੰ ਪੜ੍ਹ ਪੜ੍ਹ ਕੇ ਉਹ ਪੰਡਿਤ ਵਿਦਵਾਨ ਬਣ ਗਏ, ਉਹਨਾਂ ਨੂੰ ਵੀ ਵਿਦਵਤਾ ਪ੍ਰਾਪਤ ਹੋ ਗਈ। ਨਹੀਂ ਤਾਂ ਪਹਿਲਾਂ ਕਈ ਕਹਿੰਦੇ ਸਨ ਕਿ ਇਹ ਤਾਂ ਬ੍ਰਾਹਮਣਾਂ ਦਾ ਕੰਮ ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ, ਅਤੇ ਜਿਹੜਾ ਖੱਤਰੀ ਹੈ ਉਹ ਸੁਣ ਸਕਦਾ ਸੀ ਔਰ ਪਰ ਪੜ੍ਹਾ ਨਹੀਂ ਸੀ ਸਕਦਾ ਅੱਗੇ, ਅਤੇ ਜਿਹੜਾ ਵੈਸ਼ ਹੈ ਉਹ ਕੇਵਲ ਸੁਣ ਸਕਦਾ, ਅਤੇ ਜਿਹੜਾ ਸ਼ੂਦਰ ਹੈ ਉਸ ਨੂੰ ਬਿਲਕੁਲ ਵੀ ਵੇਦ ਸ਼ਾਸਤਰ ਆਦਿਕ ਸੁਣਨ ਦਾ ਅਧਿਕਾਰ ਨਾ ਹੁੰਦਾ, ਅਤੇ ਜੇ ਕਿਤੇ ਕੋਈ ਸੁਣ ਲੈਂਦਾ ਕਿਤੇ ਭੁੱਲ ਭੁਲੇਖੇ ਤਾਂ ਕਿਹਾ ਜਾਂਦਾ ਕਿ ਇਸ ਨੇ ਬਹੁਤ ਮਾੜਾ ਕਰਮ ਕੀਤਾ, ਇਸ ਦਾ ਕੰਨ ਬੰਦ ਕਰ ਦਿਓ, ਸਿੱਕਾ ਢਾਲ ਕੇ ਉਸਦੇ ਕੰਨ ਵਿੱਚ ਪਾ ਦਿੱਤਾ ਜਾਂਦਾ। ਅਤੇ ਇਵੇਂ ਨੀਚਾਂ ਦੇ ਨਾਲ ਇਹ ਧੱਕਾ ਕੀਤਾ ਜਾਂਦਾ ਸੀ। ਅਤੇ ਐਸੇ ਜਿਹੜੇ ਨੀਚ ਕਹੇ ਜਾਂਦੇ ਸਨ, ਉਹ ਖਾਲਸੇ ਸੱਜ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਗੁਰਮਤ ਦੀ ਵਿਦਿਆ ਖਾਲਸੇ ਪਾਸੋਂ ਪ੍ਰਾਪਤ ਕਰਕੇ ਉਹ ਪੰਡਿਤ ਵਿਦਵਾਨ ਬਣ ਗਏ।
ਨਿਜ ਸਮਤਾ ਕਿਸ ਕੋ ਨਹਿ ਗਿਨੇ।
ਤੇ ਇਸ ਪ੍ਰਕਾਰ ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਇਹ ਅਹਿਸਾਸ ਪ੍ਰਾਪਤ ਹੋਇਆ ਕਿ ਅਸੀਂ ਖਾਲਸੇ ਸੱਜ ਗਏ ਹਾਂ, ਜਿਸ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ।
ਸਤਿਗੁਰ ਸ਼੍ਰੀ ਗੋਬਿੰਦ ਸਿੰਘ ਕਰੁਣਾ।
ਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਇਆ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ।
ਪਾਏ ਭਲੇ ਜੁਗ ਚਾਰੋ ਬਰਨਾ।
ਤੇ ਭਲੀ ਪ੍ਰਕਾਰ ਇਸ ਕਲਯੁਗ ਦੇ ਸਮੇਂ ਵਿੱਚ ਚੌਹਾਂ ਵਰਣਾਂ ਵਾਲਿਆਂ ਨੇ ਵੀ ਚੰਗੀ ਕਿਰਪਾ ਮਹਾਰਾਜ ਸਾਹਿਬ ਜੀ ਦੀ ਪ੍ਰਾਪਤ ਕੀਤੀ ਆ। ਇਹ ਸਤਿਗੁਰੂ ਸਾਹਿਬ ਜੀ ਦੀ ਹੀ ਦਇਆ ਹੈ, ਸਤਿਗੁਰਾਂ ਨੇ ਕਿਰਪਾ ਕਰਕੇ ਹੀ ਇਹ ਸਭ ਨੂੰ ਅਧਿਕਾਰ ਬਖਸ਼ਿਸ਼ ਕੀਤਾ ਕਿ ਜਿਹਨੂੰ ਸ਼ੂਦਰ ਕਿਹਾ ਜਾਂਦਾ ਉਹ ਵੀ ਅੰਮ੍ਰਿਤ ਛੱਕ ਕੇ ਖਾਲਸਾ ਬਣ ਜਾਂਦਾ। ਉਸ ਵਾਸਤੇ ਕੋਈ ਵੱਖਰਾ ਹੋਰ ਨਾਮ ਨਹੀਂ ਹੈ ਨੀਚ ਸਮਝ ਕੇ, ਉਹ ਵੀ ਖਾਲਸਾ ਹੀ ਸੱਜਦਾ ਹੈ। ਅਤੇ ਵੱਖਰੀ ਗੱਲ ਹੈ ਫਿਰ ਵੀ ਆਪਣੇ ਆਪ ਨੂੰ ਅੰਮ੍ਰਿਤ ਛੱਕ ਕੇ ਕੋਈ ਆਖੇ ਕਿ ਅਸੀਂ ਉਹ ਹੀ ਹਾਂ ਜਿਹੜੇ ਪਹਿਲਾਂ ਸੀ ਅੰਮ੍ਰਿਤ ਛੱਕਣ ਤੋਂ। ਕਈ ਆਪਣਾ ਦਲ ਹੀ ਵੱਖਰਾ ਸਮਝਦੇ, ਸਾਧ ਸੰਗਤ ਕਹਿੰਦੇ ਆ ਕਿ ਸਾਡਾ ਇਹ ਧਰਮ ਹੀ ਵੱਖਰਾ ਹੈ, ਮਜ਼ਹਬ ਹੀ ਵੱਖਰਾ ਹੈ, ਅਤੇ ਸਾਡੇ ਵੱਡ ਵਡੇਰੇ ਜਿਹੜੇ ਹਨ ਉਹਨਾਂ ਦੀਆਂ ਕੁਰਬਾਨੀਆਂ ਹਨ। ਆਪਣੀ ਜਾਤ ਵਾਲਿਆਂ ਨੂੰ ਆਪਣੇ ਸਮਝਦੇ ਆ, ਅਤੇ ਜਿਹੜੇ ਦੂਸਰੇ ਕਿਸੇ ਜਾਤ ਗੋਤ ਦੇ ਆ ਉਹਨਾਂ ਨੂੰ ਬਗਾਨੇ ਸਮਝਦੇ ਆ। ਕਹਿੰਦੇ ਕਿ ਸਾਡੇ ਵੱਡ ਵਡੇਰਿਆਂ ਨੇ ਆਹ ਕੁਰਬਾਨੀਆਂ ਕੀਤੀਆਂ, ਅਸੀਂ ਤਾਂ ਉਹਦਾ ਨਾਮ ਲੈਣਾ, ਉਹਦੇ ਅਸੀਂ ਅੱਗੇ ਜੋ ਸਿਪਾਹੀ ਹਾਂ। ਆਪਣੇ ਆਪ ਨੂੰ ਇਵੇਂ ਦੱਸਦੇ ਆ, ਆਪਣੀ ਮਨਮਰਜ਼ੀ ਦੇ ਨਾਲ ਫਿਰ ਵੀ ਆਪਣੇ ਆਪ ਨੂੰ ਛੋਟੇ ਹੀ ਸਮਝਦੇ ਆ। ਸਤਿਗੁਰੂ ਮਹਾਰਾਜ ਸਾਹਿਬ ਨੇ ਪਰ ਉਹਨਾਂ ਨੂੰ ਵੀ ਵੱਡਿਆਂ ਕੀਤਾ, ਵੱਖਰੀ ਗੱਲ ਹੈ ਭਰਮ ਕਰਕੇ ਅਗਿਆਨ ਵੱਸ ਹੋ ਕੇ ਨੀਚ ਸਮਝੀ ਜਾਣ ਖੁਦ ਨੂੰ। ਪਰ ਸੋ ਇੱਥੇ ਕਵੀ ਜੀ ਦੱਸਦੇ ਆ ਕਿ ਉਹ ਵੀ ਚੌਹਵਰਨਾਂ ਦੇ ਲੋਕ ਜਿਹੜੇ ਆ ਖਾਲਸੇ ਸੱਜ ਜਾਂਦੇ ਹਨ ਅੰਮ੍ਰਿਤ ਛੱਕ ਕੇ।
ਇਮ ਗਾਦਰ ਤੇ ਸ਼ੇਰ ਬਣਾਏ।
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਦੀ ਪਾਹੁਲ ਬਖਸ਼ ਕੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤੇ।
22 ਹੰਸ ਚਾਲ ਸਿਖਰਾਏ।
ਜਿਹੜੇ ਕਾਵਾਂ ਵਰਗੇ ਜੀਵਨ ਵਾਲੇ ਸੀ ਨਾ, ਜਿਵੇਂ ਕਿ ਕਾਂ ਜਿੱਥੇ ਮਰ ਜੀ ਵਿਸ਼ਟਾ ਦੇ ਵਿੱਚ ਮੂੰਹ ਮਾਰਦਾ, ਇਸ ਪ੍ਰਕਾਰ ਦੇ ਕਾਂ ਵਾਲੇ ਸੁਭਾਅ ਵਾਲੇ ਜਿਹੜੇ ਲੋਕ ਮਨਮੁੱਖ ਹੁੰਦੇ ਆ, ਉਹਨਾਂ ਨੇ ਜਿੱਥੇ ਮਰਜ਼ੀ ਖਾਣ ਪੀਣ ਵਾਸਤੇ ਆਪਣਾ ਮੂੰਹ ਮਾਰਨਾ ਹੁੰਦਾ ਆ। ਅਖਾਦ ਖਾਹੇ, ਅਖਾਦ ਖਾਹੇ ਹਰਕਾਇਆ, ਜਿਵੇਂ ਕਹਿੰਦੇ ਕਿ ਹਲਕਿਆ ਕੁੱਤਾ ਨਾ ਖਾਣ ਵਾਲੀਆਂ ਚੀਜ਼ਾਂ ਮੈਂ ਖਾਈ ਪਈ ਜਾਂਦਾ ਹੈ, ਇਸ ਪ੍ਰਕਾਰ ਉਹਨਾਂ ਦੀ ਹਾਲਤ ਹੁੰਦੀ ਹੈ। ਨਾ ਖਾਣ ਯੋਗ ਪਦਾਰਥਾਂ ਨੂੰ ਵੀ ਉਹ ਜੋ ਲੋਭ ਦੇ ਹਲਕ ਕਰਕੇ ਖਾਈ ਪੀ ਜਾਂਦੇ ਆ, ਛੱਡਦੇ ਨਹੀਂ ਹਨ, ਵਿਚਾਰ ਨਹੀਂ ਆਪਣੇ ਚਿੱਤ ਵਿੱਚ ਕਰਦੇ। ਅਤੇ ਐਸੇ ਕਾਂ ਵਾਲੇ ਜਿਹੜੇ ਸੁਭਾਅ ਆ ਨਾ, ਉਹ ਛਡਾ ਦਿੱਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਖੰਡੇ ਦੀ ਪਾਹੁਲ ਬਖਸ਼ਿਸ਼ ਕਰਕੇ ਹੰਸਾਂ ਵਾਲੀ ਚਾਲ ਸਿਖਾ ਦਿੱਤੀ। ਜਿਵੇਂ ਕਿ ਹੰਸਾ ਹੀਰਾ ਮੋਤੀ ਚੁਗਣਾ, ਹੰਸਾ ਨੇ ਹੀਰੇ ਮੋਤੀ ਦੀ ਖੁਰਾਕ ਖਾਣੀ ਹੁੰਦੀ ਹੈ, ਵੱਖਰੀ ਉਹਨਾਂ ਦੀ ਖੁਰਾਕ ਹੁੰਦੀ ਹੈ, ਹੋਰ ਪੰਛੀਆਂ ਕਾਵਾਂ ਆਦਿਕ ਵਾਲੀ ਉਹਨਾਂ ਦੀ ਖੁਰਾਕ ਨਹੀਂ ਹੁੰਦੀ। ਇਸ ਪ੍ਰਕਾਰ ਖਾਲਸੇ ਦੀ ਜਿਹੜੀ ਖੁਰਾਕ ਹੈ ਨਾ, ਉਹ ਵੀ ਵੱਖਰੀ ਹੈ, ਖਾਲਸਾ ਵੀ ਨਿਰਾਲਾ ਹੈ, ਔਰ ਇਸਦਾ ਖਾਣ ਪੀਣ ਵੀ ਦੁਨਿਆਵੀ ਲੋਕਾਂ ਝੂਠ ਖਾਣ ਵਾਲਿਆਂ ਨਾਲੋਂ ਵੱਖਰਾ ਹੈ। ਐਸੀ ਹੰਸਾਂ ਵਾਲੀ ਜੋ ਰੱਬ ਦੇ ਪਿਆਰੇ ਭਗਤ ਜਨ ਹੰਸ ਨਿਆਈ ਹਨ, ਸੋ ਉਹਨਾਂ ਵਾਲੀ ਚਾਲ ਜਾਣੋ ਕਿ ਕਾਵਾਂ ਵਾਲੀ ਮਨਮੁੱਖਾਂ ਵਾਲੀ ਛੁਡਾ ਕੇ ਸਿਖਾ ਦਿੰਦੇ ਹਨ ਸਤਿਗੁਰੂ ਜੀ ਉੱਤਮ ਸ੍ਰੇਸ਼ਟ ਚਾਲ।
ਮਿਹਨਤ ਕਰੈ ਮਜ਼ਦੂਰੀ ਪਾਵਹਿ।
ਜਿਹੜੇ ਮਿਹਨਤਾਂ ਕਰਕੇ ਮਜ਼ਦੂਰੀ ਆਦਿਕ ਪਾਉਂਦੇ ਰਹੇ, ਕਮਾਈ ਕਰਦੇ ਰਹੇ ਮਸਾਂ ਮਸਾਂ,
ਸੋ ਹੈ ਗੈ ਚੜ੍ਹ ਪੰਥ ਸਿਧਾਵਹਿ।
ਉਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਤਸ਼ਾਹਾਂ ਨਿਆਈ ਬਣਾ ਦਿੱਤਾ, ਘੋੜਿਆਂ ਦੀ ਸਵਾਰੀ ਬਖਸ਼ ਦਿੱਤੀ, ਹਾਥੀਆਂ 'ਤੇ ਸਵਾਰ ਹੋ ਕੇ ਉਹ ਰਾਹਵਾਂ 'ਤੇ ਜਾਣ ਲੱਗ ਪਏ।
ਲੋਕ ਪਰਲੋਕ ਨਾ ਜਾਣੈ ਜੋ।
ਅਤੇ ਜਿਹੜੇ ਲੋਕ ਪਰਲੋਕ ਦੇ ਸੁੱਖ ਨੂੰ ਪ੍ਰਾਪਤ ਕਰਨਾ ਨਹੀਂ ਸੀ ਜਾਣਦੇ ਚਿੱਤ ਵਿੱਚ,
ਸਤਨਾਮ ਸਿਮਰੇ ਤਰਸੋ।
ਅਤੇ ਲੋਕ ਪਰਲੋਕ ਵਿੱਚ ਜਿਨ੍ਹਾਂ ਨੂੰ ਕੋਈ ਵੀ ਜਾਣਦਾ ਨਹੀਂ ਸੀ, ਇਸ ਸੰਸਾਰ ਵਿੱਚ ਵੀ ਜਿਨ੍ਹਾਂ ਦੀ ਵਡਿਆਈ ਨਹੀਂ ਸੀ ਮੰਨੀ ਜਾਂਦੀ, ਸੋ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡੇ ਦੀ ਪਾਹੁਲ ਬਖਸ਼ ਕੇ, ਸੱਚਾ ਵਾਹਿਗੁਰੂ ਨਾਮ ਮੰਤਰ ਬਖਸ਼ ਕੇ ਉਹਨਾਂ ਨੂੰ ਸੰਸਾਰ ਸਮੁੰਦਰੋਂ ਪਾਰ ਕਰ ਦਿੱਤਾ ਆ, ਭਵ ਸਾਗਰ ਤੋਂ ਪਾਰ ਉਤਾਰ ਦਿੱਤਾ, ਔਰ ਲੋਕ ਪ੍ਰਲੋਕ ਵਿੱਚ ਉਹਨਾਂ ਨੂੰ ਵਡਿਆਈ ਬਖਸ਼ ਦਿੱਤੀ ਹੈ ਖਾਲਸਾ ਬਣਨ ਦੀ।
ਕੌਣ ਕੌਣ ਇਸ ਵਿਧ ਵਡਿਆਈ।
ਅਤੇ ਕਵੀ ਜੀ ਦੱਸਦੇ ਆ ਕਿ ਕਿਹੜੀ ਕਿਹੜੀ ਇਸ ਤਰ੍ਹਾਂ ਦੀ ਖਾਲਸੇ ਨੂੰ ਜਿਹੜੀ ਵਡਿਆਈ ਮਹਾਰਾਜ ਸਾਹਿਬ ਨੇ ਬਖਸ਼ੀ ਹੈ ਅਸੀਂ ਦੱਸਣਾ ਕਰੀਏ ਤੁਹਾਨੂੰ ਸਰੋਤਾ ਜਨੋ।
ਕਲਗੀਧਰ ਕੀ ਕਹਿ ਬਣਾਈ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਵਡਿਆਈ ਬਣਾ ਸਵਾਰ ਕੇ ਕਿੱਥੋਂ ਤੱਕ ਮੈਂ ਸੁਣਾਵਾ ਤੁਹਾਨੂੰ।
ਅੱਗੇ ਜਗ ਮਹਿ ਭਇਓ ਨ ਕੋ,
ਤੇ ਪਹਿਲਾਂ ਵੀ ਪਿਛਲੇ ਸਮੇਂ ਵਿੱਚ ਵੀ ਭੂਤ ਕਾਲ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਹਾ ਕੋਈ ਵੀ ਨਹੀਂ ਹੋਇਆ।
ਇਮ ਉਪਕਾਰ ਕਰੇ ਜਗ ਜੋ,
ਜਗਤ ਵਿੱਚ ਜਿਸਨੇ ਇਸ ਤਰ੍ਹਾਂ ਦੇ ਉਪਕਾਰ ਕੀਤੇ ਹੋਣ, ਕਿਉਂਕਿ ਕਿਸੇ ਨੇ ਉਪਕਾਰ ਕੀਤੇ ਆ ਉੱਚੀਆਂ ਜਾਤਾਂ ਵਾਲਿਆਂ 'ਤੇ, ਅਤੇ ਜੇ ਕੋਈ ਨੀਵੀਂ ਜਾਤ ਵਾਲਾ ਕੁਛ ਧਰਮ ਕਰਮ ਕਰਨ ਲੱਗ ਪਿਆ ਤਾਂ ਉਸ ਉੱਪਰ ਨਰਾਜ਼ਗੀ ਜ਼ਾਹਰ ਕੀਤੀ, ਇਵੇਂ ਵੀ ਕੀਤਾ ਕਈਆਂ ਨੇ, ਪਰ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੈ ਜਿਹੜੀ ਕਿ ਸਤਿਗੁਰਾਂ ਨੇ ਸਭ ਨੂੰ ਵਡਿਆਇਆ। ਸਤਿਗੁਰਾਂ ਜਿਹੇ ਉਪਕਾਰ ਹੋਰ ਕਿਸੇ ਨੇ ਪਹਿਲਾਂ ਨਹੀਂ ਕੀਤੇ ਜਗਤ ਵਿੱਚ ਜਿਹੜੇ ਹੋਏ ਹਨ। ਪੀਰ ਪੈਗੰਬਰ ਅਵਤਾਰ ਉਲੀਏ
ਰਾਮ ਚੰਦਰ ਆਦਿਕ ਅਵਤਾਰ,
ਸ਼੍ਰੀ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਹੋਏ, ਦੁਆਪਰ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਆਦਿਕ ਹੋਏ ਹਨ।
ਕਰੇ ਤਿਨਹੋ ਭੀ ਬੜ ਉਪਕਾਰ,
ਅਤੇ ਉਹਨਾਂ ਨੇ ਵੀ ਭਾਵੇਂ ਕਵੀ ਜੀ ਕਹਿੰਦੇ ਆ ਕਿ ਬੜੇ ਵੱਡੇ ਉਪਕਾਰ ਕੀਤੇ ਸਨ।
ਵਿਦਿਤ ਹੈ ਜਗ ਨਾਹੀਂ ਨਿਛਾਨੇ,
ਜਗਤ ਵਿੱਚ ਜਿੰਨਾ ਕਿ ਉਹਨਾਂ ਨੇ ਉਪਕਾਰ ਕੀਤੇ ਉਹ ਪ੍ਰਗਟ ਹਨ ਲੁਕੇ ਨਹੀਂ।
ਸੁਨ ਪਠ ਕਥਾ ਸੁਮਤ ਸਭ ਜਾਣੇ,
ਉਹਨਾਂ ਦੀ ਕਥਾ ਪੜ੍ਹੀ ਸੁਣੀ ਹੈ ਜਿਨ੍ਹਾਂ ਨੇ ਸ੍ਰੇਸ਼ਟ ਮਤ ਦੁਆਰਾ ਉਹਨਾਂ ਨੇ ਉਹਨਾਂ ਦੇ ਕੀਤੇ ਉਪਕਾਰਾਂ ਨੂੰ ਉਹਨਾਂ ਦਾ ਇਤਿਹਾਸ ਪੜ੍ਹ ਸੁਣ ਕੇ ਵਿਚਾਰ ਲਿਆ ਸਮਝਿਆ।
ਜਥਾ ਜੋਗ ਜੇ ਕਰਹਿ ਵਿਚਾਰਨ,
ਇਹ ਕਵੀ ਜੀ ਕਹਿੰਦੇ ਆ ਕਿ ਖਾਲਸਾ ਜੀ ਜੇਕਰ ਅਸੀਂ ਜਿਹੜੀ ਵਿਚਾਰ ਕਰਨੀ ਯੋਗ ਹੈ ਸਹੀ ਤਰੀਕੇ ਨਾਲ ਜੇਕਰ ਵਿਚਾਰ ਕਰਕੇ ਵੇਖੀਏ।
ਇਨਹੋ ਸਾਰਖੇ ਭੇ ਉਪਕਾਰਨਾ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਿਹੇ ਉਪਕਾਰ ਪਿਛਲੇ ਯੁਗਾਂ ਦੇ ਅਵਤਾਰਾਂ ਵੱਲੋਂ ਵੀ ਨਹੀਂ ਕੀਤੇ ਜਾ ਸਕੇ।
ਮੂਡ ਰੰਗ ਜੋ ਪੁਸ਼ਟ ਨਕੇਰੇ,
ਜਿਹੜੇ ਕਿ ਪੀੜ੍ਹੀਆਂ ਦੇ ਹੀ ਮੂਰਖ ਅਤੇ ਨੀਚ ਮੰਨੇ ਜਾਂਦੇ ਸੀ ਅਤੇ ਕੰਗਾਲ ਕਹੇ ਜਾਂਦੇ ਸਨ ਲੋਕ,
ਜੁਗ ਲੋਕਨ ਸੁਖ ਤਿਨਹੋ ਕਨਹਿਰੇ,
ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਨੀਵਿਆਂ ਨੂੰ ਉੱਚਿਆਂ ਚੁੱਕ ਦਿੱਤਾ ਆ, ਖਾਲਸਾ ਬਣਨ ਦੀ ਵਡਿਆਈ ਬਖਸ਼ ਦਿੱਤੀ ਆ, ਕਹਿ ਦਿੱਤਾ ਕਿ ਤੁਸੀਂ ਹੁਣ ਖਾਲਸਾ ਸੱਜ ਗਏ ਹੋ, ਤੁਸੀਂ ਜਦੋਂ ਖੰਡੇ ਦੀ ਪਾਹੁਲ ਹੀ ਪ੍ਰਾਪਤ ਕਰ ਲਈ ਹੈ ਤਾਂ ਤੁਹਾਡੀ ਜਾਤ ਪਾਤ ਗੋਤ ਆਦਿਕ ਸਭ ਖਤਮ ਹੋ ਗਈ, ਐਵੇਂ ਆਪਣੇ ਨਾਮ ਦੇ ਨਾਲ ਜਾਤ ਦੇ ਅੱਖਰ ਜਾਂ ਗੋਤਾਂ ਦੇ ਅੱਖਰ ਨਾ ਕਿਤੇ ਲਗਾਈ ਜਾਇਓ।
ਜੁਗ ਲੋਕਨ ਸੁਖ ਤਿਨਹੋ ਕਨਹਿਰੇ,
ਉਹਨਾਂ ਨੂੰ ਐਸੇ ਜਿਨ੍ਹਾਂ ਨੂੰ ਉਪਦੇਸ਼ ਬਖਸ਼ ਦਿੱਤੇ ਆ, ਵੱਡੇ ਵਡਿਆਈ ਬਖਸ਼ ਦਿੱਤੀ ਆ, ਜਿਹੜੇ ਲੋਕ ਨੀਚ ਕਹੇ ਜਾਂਦੇ ਸੀ ਨਾ ਉਹਨਾਂ ਨੂੰ ਮਹਾਰਾਜ ਸਾਹਿਬ ਨੇ ਇਸ ਲੋਕ ਦਾ ਵੀ ਅਤੇ ਪਰਲੋਕ ਦਾ ਵੀ ਸੁੱਖ ਬਖਸ਼ਤਾ।
ਜ਼ਾਹਰ ਮਹਾ ਜਗਤ ਮੋਹ ਸਾਰੇ,
ਜਗਤ ਵਿੱਚ ਉਹਨਾਂ ਨੂੰ ਸਾਰੇ ਸੰਸਾਰ ਵਿੱਚੋਂ ਵੱਡੇ ਸ੍ਰੇਸ਼ਟ ਕਰਕੇ ਪ੍ਰਗਟ ਕਰ ਦਿੱਤਾ ਆ।
ਧੰਨ ਧੰਨ ਗੁਰ ਪਰਮ ਉਦਾਰੇ,
ਇਸ ਪ੍ਰਕਾਰ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਨੇ ਵਡਿਆਇਆ ਅਤੇ ਉਹਨਾਂ ਨੂੰ ਫਿਰ ਕਹਿਣਾ ਪਿਆ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਡੇ ਦਾਤੇ ਹਨ, ਜੋ ਸਤਿਕਾਰ ਸਾਨੂੰ ਸਤਿਗੁਰੂ ਸਾਹਿਬ ਜੀ ਦੇ ਖਾਲਸੇ ਸੱਜ ਕੇ ਮਿਲਿਆ, ਕਿਧਰੇ ਪਹਿਲਾਂ ਐਸਾ ਮਾਣ ਨਹੀਂ ਸੀ ਕਿ ਸੰਸਾਰ ਵਿੱਚੋਂ ਮਿਲਿਆ।
ਜੋ ਮਹਿਮਾ ਲਖ ਪਰੇ ਨਾ ਸ਼ਰਨੀ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਮਹਿਮਾ ਹੈ। ਕਵੀ ਜੀ ਦੱਸਦੇ ਹਨ ਕਿ ਖਾਲਸਾ ਜੀ ਜਿਹੜੇ ਇਸ ਤਰ੍ਹਾਂ ਦੀ ਸਤਿਗੁਰਾਂ ਦੀ ਗਰੀਬਾਂ ਨੂੰ ਨਿਵਾਜਣ ਦੀ ਵਡਿਆਈ ਸਮਝ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਨਹੀਂ ਪਏ।
ਹਿੰਦੂ ਜਨਮ ਨਾ ਲਖ ਗੁਰ ਕਰਨੀ,
ਅਤੇ ਭਾਵੇਂ ਕਿ ਹਿੰਦੂ ਮਤ ਨਾਲ ਉਹ ਸੰਬੰਧਿਤ ਹਨ ਪਰ ਗੁਰੂ ਮਹਾਰਾਜ ਸਾਹਿਬ ਜੀ ਦੀ ਕਰਨੀ ਕਮਾਈ ਦਾ ਪਰ ਉਪਕਾਰ ਦਾ ਪ੍ਰਤਾਪ ਵਡਿਆਈ ਨੂੰ ਮਨ ਵਿੱਚ ਨਹੀਂ ਜਾਣਿਆ। ਜਿੰਨਾ
ਹਿੰਦੂ ਧਰਮ ਕੋ ਰੱਖਣ ਕੀਨਾ,
ਇਹ ਨਹੀਂ ਚਿੱਤ ਵਿੱਚ ਸਮਝਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਸਗੋਂ ਹਿੰਦੂਆਂ ਦੀ ਵੀ ਰਾਖੀ ਕੀਤੀ ਹੈ।
ਰਾਜ ਤੇਜ ਤੁਰਕਨ ਕੋ ਛੀਨਾ,
ਹਿੰਦੂ ਧਰਮ ਵਾਲਿਆਂ ਦੀ ਵੀ ਰੱਖਿਆ ਕੀਤੀ ਆ, ਔਰ ਜਿਹੜੇ ਤੁਰਕਾਂ ਦਾ ਰਾਜ ਹੈ ਜਿਨ੍ਹਾਂ ਨੇ ਲੋਕਾਂ ਉੱਪਰ ਨਿਮਾਣਿਆਂ ਨਿਤਾਣੇ ਅਤੇ ਜ਼ੁਲਮ ਕੀਤੇ ਆ ਉਹਨਾਂ ਦਾ ਪ੍ਰਤਾਪ ਮਹਾਰਾਜ ਸਾਹਿਬ ਨੇ ਨਸ਼ਟ ਕੀਤਾ ਹੈ।
ਅਸ ਮਹਿਮਾ ਕੋ ਜਾਣੈ ਜੋਇ ਨਾ,
ਜਿਹੜਾ ਇਸ ਤਰ੍ਹਾਂ ਦੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਨਹੀਂ ਜਾਣਦਾ ਸਮਝਦਾ।
ਅਸ ਕ੍ਰਿਤ ਕਹੀ ਤਿਸੈ ਸਮ ਕੋਏ ਨਾ,
ਤੇ ਕਵੀ ਜੀ ਕਹਿੰਦੇ ਹਨ ਕਿ ਖਾਲਸਾ ਜੀ ਉਸ ਜਿਹਾ ਕੋਈ ਅਕਿਰਤ ਘਣ ਹੀ ਨਹੀਂ ਹੈ ਜਿਹੜਾ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉਪਕਾਰਾਂ ਨੂੰ ਨਾ ਹੀ ਸਮਝਦਾ ਹੋਵੇ।
ਧੰਨ ਧੰਨ ਸਤਿਗੁਰ ਸੁਖ ਦਾਤੇ।
ਇਸ ਲਈ ਕਹਿ ਦੇਈਏ ਧੰਨ ਹਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ।
ਕਰਿਓ ਖਾਲਸਾ ਪ੍ਰਗਟ ਵਿਧਾਤੇ
ਤੇ ਫਲ ਵਰ ਦਾਤੇ। ਅਕਾਲ ਪੁਰਖ ਪਰਮੇਸ਼ਰ ਦੀ ਮੌਜ ਅਨੁਸਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ ਹੈ।
ਅਵਨੀ ਭਾਰ ਨਿਵਾਰਨ ਕਾਰਨ
ਧਰਤੀ ਉੱਪਰੋਂ ਪਾਪਾਂ ਦਾ, ਜ਼ੁਲਮ ਦਾ ਔਰ ਹੋਰ ਮਨਮਤਾਂ ਦਾ ਭਾਰ ਲਾਹੁਣ ਵਾਸਤੇ ਖਾਲਸਾ ਪ੍ਰਗਟਾਇਆ।
ਰਚਿਓ ਬੈਰ ਤੁਰਕਨ ਸੰਗ ਦਾਰਨ
ਤੇ ਜਿਹੜੇ ਭਿਆਨਕ ਕੁਕਰਮ ਕਰਨ ਵਾਲੇ, ਜ਼ੁਲਮ ਕਰਨ ਵਾਲੇ ਤੁਰਕ ਹਨ, ਉਹਨਾਂ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਦੇ ਪਾਪਾਂ ਕਰਕੇ ਵੈਰ ਰਚਿਆ।
ਗਿਰਪਤ ਸੰਗ ਬਿਰਧਾਏ ਹੋ ਚਿਹਰੇ
ਤੇ ਜਿਹੜੇ ਪਹਾੜੀ ਰਾਜੇ, ਉਹ ਵੀ ਜੋ ਸੰਗਤਾਂ ਦਾ ਪ੍ਰਤਾਪ ਨਹੀਂ ਸੀ ਸਮਝਦੇ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਤਾਪ ਦੀ ਮਹਿਮਾ ਨਹੀਂ ਸੀ ਜਾਣਦੇ, ਆਪਣੇ ਅਧੀਨ ਕਰਨਾ ਚਾਹੁੰਦੇ ਸਨ ਸਤਿਗੁਰਾਂ ਨੂੰ ਔਰ ਸਤਿਗੁਰੂ ਜੀ ਦੇ ਖਾਲਸੇ ਨੂੰ। ਆਜ਼ਾਦ ਵਿਚਰਨਾ ਖਾਲਸੇ ਦਾ ਜਿਹਨਾਂ ਨਹੀਂ ਸੀ ਪਸੰਦ, ਇਸ ਕਰਕੇ ਆਪਣੇ ਅਧੀਨ ਕਰਨਾ ਚਾਹਿਆ ਜਿਹਨਾਂ ਪਹਾੜੀ ਰਾਜਿਆਂ ਨੇ, ਉਹਨਾਂ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੰਗ ਯੁੱਧ ਦਾ ਝਗੜਾ ਵਧਿਆ।
ਜਿਸ ਤੇ ਆਨਹ ਤੁਰਕ ਕਨਹਿਰੇ
ਜਿਸ ਕਰਕੇ ਪਹਾੜੀ ਰਾਜਿਆਂ ਨੇ ਤੁਰਕਾਂ ਦੇ ਅੱਗੇ ਜਾ ਕੇ ਲੇਲੜੀਆਂ ਕੱਢ ਕੇ ਤਰਲੇ ਮਿੰਨਤਾਂ ਕਰਕੇ ਉਹਨਾਂ ਤੋਂ ਫੌਜਾਂ ਮੰਗਵਾਈਆਂ ਆਪਣੀ ਸਹਾਇਤਾ ਵਾਸਤੇ, ਸਤਿਗੁਰਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕਢਾਉਣ ਲਈ।
ਜਿਉਂ ਜਿਉਂ ਆਵਹਿ ਤਿਉਂ ਤਿਉਂ ਘਾਵਹਿ
ਤੇ ਜਿਵੇਂ ਜਿਵੇਂ ਤੁਰਕ ਵੱਡੀ ਗਿਣਤੀ ਵਿੱਚ ਚੜ ਚੜ ਕੇ ਆਉਂਦੇ ਆ, ਤਿਵੇਂ ਤਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਰ ਮਾਰ ਕੇ ਉਹਨਾਂ ਦਾ ਸਫਾਇਆ ਕਰਦੇ ਕਰਵਾਉਂਦੇ ਹਨ।
ਇਹੀ ਬਿਉਂਤ ਸਤਿਗੁਰੂ ਬਣਾਵਹਿ
ਤੇ ਇਹੋ ਬਿਉਂਤ ਨਿਰਭੈਤਾ ਵਾਲੀ ਖਾਲਸੇ ਨੂੰ ਸ਼ਸਤਰਧਾਰੀ ਹੋ ਕੇ ਚੜ੍ਹ ਕੇ ਆਉਣ ਵਾਲੇ ਦੁਸ਼ਟਾਂ ਦੁਸ਼ਮਣਾਂ ਦੇ ਨਾਲ ਲੜਨ ਦੀ ਮਹਾਰਾਜ ਸਾਹਿਬ ਜੀ ਬਣਾਉਂਦੇ ਹਨ।
ਭੀਮ ਚੰਦ ਆਦਿਕ ਸਭ ਰਾਜੇ
ਜਿਹੜਾ ਕਹਿਲੂਰੀਆ ਪਹਾੜੀ ਰਾਜਾ ਭੀਮ ਚੰਦ ਤੇ ਹੋਰ ਜਿੰਨੇ ਵੀ ਆਸ ਪਾਸ ਦੇ ਬਾਈ ਧਾਰ ਦੇ ਰਾਜੇ ਹਨ,
ਮਿਲਿਓ ਨਾ ਗੁਰਸਮ ਕਰਹਿ ਕੁਕਾਜੇ
ਤੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਆਣ ਕੇ ਮਿਲੇ ਨਹੀਂ, ਸਗੋਂ ਖੋਟੇ ਕੰਮ ਹੀ ਕਰਦੇ ਰਹੇ ਆ। ਹੋਰ ਵੱਖ ਵੱਖ ਪਹਾੜੀ ਰਾਜਿਆਂ ਨੂੰ ਵੀ ਸਤਿਗੁਰਾਂ ਦੇ ਖਿਲਾਫ ਭੜਕਾਉਂਦੇ ਰਹੇ।
ਗੁਰ ਮਾਇਆ ਸੋ ਪ੍ਰੇਰਨ ਕਰੇ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਾਇਆ ਉਹਨਾਂ ਉੱਪਰ ਐਸੀ ਪਹਾੜੀ ਰਾਜਿਆਂ 'ਤੇ ਵਰਤੀ ਹੈ ਕਿ ਮਾਇਆ ਦੇ ਪ੍ਰੇਰਿਤ ਹੋਏ।
ਤੁਰਕ ਸ਼ਰਨ ਪਹੁੰਚਣ ਚਿੱਤ ਧਰੇ
ਉਹਨਾਂ ਨੇ ਆਪਣੇ ਵਿੱਚ ਮਨਾਂ ਵਿੱਚ ਪਹਾੜੀ ਰਾਜਿਆਂ ਧਾਰ ਲਿਆ ਕਿ ਅਸੀਂ ਤੁਰਕਾਂ ਦੀ ਸ਼ਰਨ ਵਿੱਚ ਹੀ ਜਾਵਾਂਗੇ, ਗੁਰਾਂ ਦੀ ਸ਼ਰਨ ਨਹੀਂ ਪੈਣਾ।
ਨਿਤ ਪੁਕਾਰ ਪਰਜਾ ਕੀ ਸੁਣੈ
ਤੇ ਇਸ ਤਰ੍ਹਾਂ ਆਖਦੇ ਪਹਾੜੀ ਰਾਜੇ ਕਿ ਸਾਡੀ ਪਰਜਾ ਦੀ ਪੁਕਾਰ ਜਿਹੜੀ ਹੈ ਨਾ, ਜਿਹੜੇ ਤੁਰਕ ਬਾਦਸ਼ਾਹ ਔਰ ਉਹਨਾਂ ਦੇ ਸੂਬੇਦਾਰ ਅਹਿਲਕਾਰ ਸੁਣਨਗੇ।
ਮਿਲ ਮਿਲ ਰਾਜੇ ਯਤਨਨ ਗੁਣੈ
ਇਸ ਤਰ੍ਹਾਂ ਆਪਸ ਵਿੱਚ ਮਿਲ ਮਿਲ ਕੇ ਸਲਾਹ ਕਰਦੇ, ਯਤਨ ਕਰਦੇ ਕਿ ਕਿਸੇ ਤਰ੍ਹਾਂ ਅਸੀਂ ਤੁਰਕਾਂ ਦੀ ਸ਼ਰਨ ਲੈ ਕੇ ਅਤੇ ਉਹਨਾਂ ਤੋਂ ਫੌਜਾਂ ਦੀ ਸਹਾਇਤਾ ਪਾਈਏ।
ਦਿੱਲੀ ਚਲਹੈ ਕਹੈ ਅਹਿਬਾਲ
ਅਤੇ ਕਹੈ ਅਹਿਬਾਲ ਕਹਿੰਦੇ ਕਿ ਅਸੀਂ ਆਪਣਾ ਜੋ ਹਾਲ ਹੈ ਨਾ, ਜਾ ਕੇ ਦਿੱਲੀ ਸ਼ਹਿਰ ਵਿਖੇ ਪਹੁੰਚ ਕੇ ਆਪਣੀ ਸਾਰੀ ਦੁਰਦਸ਼ਾ ਜੋ ਹੈ ਉਹ ਦੱਸੀਏ ਦਿੱਲੀ ਦੇ ਬਾਦਸ਼ਾਹ ਦੇ ਪਾਸ ਜਾਂ ਉਸਦੇ ਸੂਬੇ ਕੋਲ।
ਸੁਣ ਕਰ ਸੂਬਾ ਰਿਸਹਿ ਵਿਸਾਲ
ਜਦੋਂ ਸਾਡੇ ਵੱਲੋਂ ਕਹੀਆਂ ਗੱਲਾਂ ਸੁਣੇਗਾ, ਸਾਡਾ ਹਾਲ ਸੂਬਾ ਸੁਣੇਗਾ ਤਾਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਉੱਪਰ ਬਹੁਤ ਹੀ ਕ੍ਰੋਧਵਾਨ ਹੋਏਗਾ।
ਇੱਕ ਉਮਰਾਵ ਪੈਂਡ ਖਾਂ ਮਾਰਾ
ਤੇ ਕਹਿੰਦੇ ਕਿ ਅਸੀਂ ਜਾ ਕੇ ਦੱਸਣਾ ਆ ਦਿੱਲੀ ਦੇ ਸੂਬੇਦਾਰ ਨੂੰ ਕਿ ਤੁਹਾਡਾ ਜਿਹੜਾ ਪੈਂਡੇ ਖਾਨ ਉਮਰਾਵ ਤੁਸੀਂ ਜੋ ਨਾਲ ਦੀਨਾ ਬੇਗ ਦੇ ਭੇਜਿਆ ਸੀ ਅਤੇ 10,000 ਦੀ ਗਿਣਤੀ ਵਿੱਚ ਜਿਸ ਨੂੰ ਸਿਪਾਹੀ ਦੇ ਕੇ ਘੱਲਿਆ ਸੀ ਸਤਿਗੁਰਾਂ ਨੂੰ ਮਾਰਨ ਵਾਸਤੇ, ਉਹ ਸਤਿਗੁਰੂ ਜੀ ਨੇ ਪੈਂਡੇ ਖਾਨ ਮਾਰ ਛੱਡਿਆ ਹੈ।
ਦੀਨ ਬੇਗ ਕਹਿਲ ਕਰ ਡਾਰਾ
ਜਿਹੜਾ ਦੀਨਾ ਬੇਗ ਦੂਸਰਾ 5,000 ਉਹ ਵੀ ਜ਼ਖਮੀ ਕਰਕੇ ਭੇਜਿਆ ਸਤਿਗੁਰਾਂ।
ਸੈਨਾ ਦੀਰਗ ਮਾਰ ਪਲਾਈ
ਬਹੁਤ ਵੱਡੀ ਫੌਜ ਤੁਹਾਡੀ ਜਿਹੜੀ ਹੈ ਮਾਰ ਮਾਰ ਕੇ ਜੰਗ ਦੇ ਮੈਦਾਨ ਵਿੱਚੋਂ ਕਾਇਰ ਬਣਾ ਕੇ ਨਠਾ ਦਿੱਤੀ ਹੈ ਸਤਿਗੁਰਾਂ।
ਕਿਮ ਹਮਰੋ ਦਲ ਠਹਿਰ ਸਕਾਈ
ਇਸ ਤਰ੍ਹਾਂ ਪਹਾੜੀ ਰਾਜੇ ਆਪਸ ਵਿੱਚ ਸਲਾਹ ਕਰਦੇ ਆ ਕਿ ਅਸੀਂ ਜਾ ਕੇ ਫਰਿਆਦਾਂ ਕਰਨੀਆਂ, ਮਿੰਨਤਾਂ ਤਰਲੇ ਕੱਢਣੇ ਆ ਜਾ ਕੇ ਤੁਰਕਾਂ ਅੱਗੇ ਕਿ ਸਾਡਾ ਜਿਹੜਾ ਦਲ ਹੈ ਨਾ ਉਹ ਕਿਵੇਂ ਠਹਿਰ ਸਕਦਾ ਜਦੋਂ ਤੁਹਾਡਾ ਦਲ ਬਹੁਤ ਸ਼ਸਤਰਧਾਰੀ ਬਲ ਵਾਲੇ ਯੋਧਿਆਂ ਵਾਲਾ ਉਹ ਸਤਿਗੁਰਾਂ ਅੱਗੇ ਨਹੀਂ ਟਿਕ ਸਕਿਆ।
ਸ਼ਾਹ ਚੜ੍ਹਿਓਗਾ ਦੱਖਣ ਵਿਖੇ
ਤੇ ਇਸ ਪ੍ਰਕਾਰ ਇਸ ਤਰ੍ਹਾਂ ਵਿਚਾਰਦੇ ਹਨ ਆਪਸ ਵਿੱਚ ਮਿਲ ਕੇ ਕਿ ਅਸੀਂ ਗੁਰਾਂ ਅੱਗੇ ਨਹੀਂ ਠਹਿਰ ਸਕਦੇ। ਜਿਹੜਾ ਔਰੰਗਜ਼ੇਬ ਬਾਦਸ਼ਾਹ ਆ ਉਹ ਤਾਂ ਦੱਖਣ ਦੀ ਦਿਸ਼ਾ ਵੱਲ ਕਿਸੇ ਇਲਾਕੇ ਦੀ ਮੁਹਿੰਮ ਸਰ ਕਰਨ ਵਾਸਤੇ ਗੋਲਕੁੰਡਾ ਹੈਦਰਾਬਾਦ ਵੱਲ ਗਿਆ ਹੋਇਆ ਹੈ। ਉਹ ਤਾਂ ਉੱਧਰ ਹੀ ਰਹਿੰਦਾ ਆ, ਅਤੇ ਹੁਣ ਜੋ ਸੂਬੇਦਾਰ ਉਹਨੂੰ ਜਾ ਕੇ ਕਹਾਂਗੇ,
ਇਹ ਸੂਬਾ ਸਗਰੀ ਬਿਦ ਲਿਖੈ,
ਅਤੇ ਇਹ ਸਭ ਤਰ੍ਹਾਂ ਕਰਕੇ ਜਿਹੜਾ ਸੂਬੇਦਾਰ ਹੈ ਉਹ ਹੀ ਸਮਝ ਜਾਵੇਗਾ ਔਰ ਲਿਖ ਕੇ ਸਾਡੀ ਹਾਲਤ ਭੇਜੇਗਾ ਬਾਦਸ਼ਾਹ ਔਰੰਗਜ਼ੇਬ ਦੇ ਕੋਲ।
ਹਮ ਭੀ ਆਪਣੇ ਸਚਿਵ ਪਠਾਵੇ ਹੈ,
ਅਤੇ ਅਸੀਂ ਵੀ ਆਪਣੇ ਜੋ ਅਹਿਲਕਾਰ ਜੋ ਵਜ਼ੀਰ ਆਦਿਕ ਹੈ ਉਹ ਭੇਜਾਂਗੇ ਸੂਬੇਦਾਰ ਪਾਸ ਜਾਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਭੇਜੀਏ।
ਗੁਰ ਜਬਰੀ ਕੋ ਸਰਬ ਸੁਣਾਵੇ ਹੈ,
ਅਤੇ ਜੋ ਅਸੀਂ ਆਪਣੀਆਂ ਮਨਮਰਜ਼ੀਆਂ ਜਦੋਂ ਕਰਦੇ ਹਾਂ ਅਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਉੱਪਰ ਵੀ ਜਬਰੀ ਕਰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉੱਪਰ ਸਤਿਗੁਰਾਂ ਦੀ ਜਬਰੀ ਨਾ ਹੋਵੇ ਕਿਤੇ ਕਿਸੇ ਤਰ੍ਹਾਂ ਵੀ, ਅਸੀਂ ਆਪਾਂ ਉਹਨਾਂ ਨੂੰ ਅਧੀਨ ਕਰਕੇ ਰੱਖੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਅਤੇ ਜਿਹੜੀ ਉਹਨਾਂ ਦੀ ਜ਼ਬਰਦਸਤੀ ਹੈ ਉਹ ਜਾ ਕੇ ਸੁਣਾਵਾਂਗੇ।
ਰਿਸ ਹੈ ਸ਼ਾਹੋ ਸੁਣ ਤੁਮ ਬਿਸਾਲਾ,
ਅਤੇ ਬਹੁਤ ਜ਼ਿਆਦਾ ਧਾਂਗ ਮਚਾਈ ਹੋਈ, ਧੁੰਮ ਸਾਰੇ ਦੇਸ਼ ਵਿੱਚ ਮਚਾਈ ਹੋਈ ਆਪਣੇ ਤੇਜ ਪ੍ਰਤਾਪ ਦੀ। ਜਦੋਂ ਇਸ ਤਰ੍ਹਾਂ ਦੀ ਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਔਰੰਗਜ਼ੇਬ ਬਾਦਸ਼ਾਹ ਸੁਣੇਗਾ ਤਾਂ ਬੜਾ ਕ੍ਰੋਧੀ ਹੋਏਗਾ ਸਤਿਗੁਰਾਂ ਉੱਪਰ।
ਪੁਨ ਲਸ਼ਕਰ ਭੇਜ ਹੈ ਇਤਜਾਲਾ,
ਅਤੇ ਇਹ ਤਜਾਲਾ ਇੱਧਰ ਫਿਰ ਬਹੁਤ ਸਾਰਾ ਫੌਜਾਂ ਦਾ ਵੱਡਾ ਲਸ਼ਕਰ ਔਰੰਗਜ਼ੇਬ ਬਾਦਸ਼ਾਹ ਅਨੰਦਪੁਰ ਸਾਹਿਬ ਨੂੰ ਸਤਿਗੁਰਾਂ ਨੂੰ ਜਿੱਤਣ ਵਾਸਤੇ ਭੇਜ ਦੇਗਾ।
ਤਬ ਅਨੰਦਪੁਰ ਕੋ ਛੁਰਵਾਏ,
ਇਸ ਤਰ੍ਹਾਂ ਪਹਾੜੀ ਦਾ ਜੇ ਭੀਮ ਚੰਦ ਕਹਿਲੂਰੀਆ ਅਤੇ ਬਾਕੀ ਦੇ ਰਾਜ ਮਿਲ ਮਿਲ ਕੇ ਸਲਾਹਾਂ ਕਰ ਰਹੇ ਆ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਇੱਧਰ ਅਨੰਦਪੁਰ ਸਾਹਿਬ ਸਤਿਗੁਰਾਂ 'ਤੇ ਫਤਿਹ ਪਾਉਣ ਲਈ ਫੌਜ ਭੇਜ ਦੇਵੇਗਾ, ਅਨੰਦਪੁਰ ਅਸੀਂ ਛਡਾ ਲਵਾਂਗੇ।
ਗੁਰ ਕੋ ਹੱਥ ਹੈ ਕੇ ਦੇਹ ਪਲਾਏ,
ਸਤਿਗੁਰਾਂ ਨੂੰ ਤਾਂ ਉਹ ਜਾਂ ਮਾਰ ਦੇਣਗੇ ਜਾਂ ਅਨੰਦਪੁਰੀ ਵਿੱਚੋਂ ਭਜਾ ਦੇਣਗੇ।
ਤਬ ਠਹਿਰੇ ਗੋ ਰਾਜ ਹਮਾਰਾ,
ਇਸ ਤਰ੍ਹਾਂ ਪਹਾੜੀ ਰਾਜੇ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਆ ਕਿ ਸਾਡਾ ਰਾਜ ਭਾਗ ਜਿਹੜਾ ਹੈ ਇਹ ਤਾਂ ਕਾਇਮ ਰਹਿ ਸਕੇਗਾ ਸਾਡੇ ਪਹਾੜਾਂ ਦੀਆਂ ਦੂਣਾਂ ਦੇ ਇਲਾਕੇ ਵਿੱਚ ਜੇਕਰ ਸਤਿਗੁਰਾਂ 'ਤੇ ਫਤਿਹ ਪਵਾਈ ਜਾ ਸਕੇ।
ਇਸ ਪ੍ਰਕਾਰ ਗਿਰ ਪਤਨ ਵਿਚਾਰਾ,
ਇਸ ਤਰ੍ਹਾਂ ਪਹਾੜੀ ਰਾਜੇ ਆਪਸ ਵਿੱਚ ਸਲਾਹਾਂ ਕਰਦੇ ਹਨ।
ਭਏ ਤਿਆਰ ਦਿੱਲੀ ਕਹੋ ਜਾਣੇ,
ਦਿੱਲੀ ਸ਼ਹਿਰ ਵੱਲ ਨੂੰ ਮਿੰਨਤਾਂ ਤਰਲੇ ਹਾੜੇ ਕੱਢਣ ਵਾਸਤੇ ਜਾਣ ਲਈ ਤਿਆਰ ਹੋਏ।
ਲਈ ਉਪਾਇਨ ਮੋਲ ਮਹਾਨੇ,
ਬਹੁਤ ਕੀਮਤੀ ਭੇਟਾਵਾਂ ਇਹਨਾਂ ਨੇ ਆਪਣੇ ਪਾਸ ਅਨੇਕਾਂ ਹੀ ਵਸਤੂਆਂ ਦੀਆਂ ਲਈਆਂ, ਬਹੁਤ ਸਾਰਾ ਧਨ ਇਕੱਠਾ ਕੀਤਾ ਆ ਕਿ ਜੋ ਉਹਨਾਂ ਨੇ ਪਹਿਲਾਂ ਜਿਹੜੀਆਂ ਫੌਜਾਂ ਭੇਜੀਆਂ ਸੀ ਉਹ ਤਾਂ ਸਤਿਗੁਰਾਂ ਨੇ ਮਾਰ ਮਾਰ ਕੇ ਨਠਾ ਦਿੱਤੀਆਂ। ਉਹਨਾਂ ਵਿੱਚੋਂ ਵੱਡਾ ਜਰਨੈਲ ਪੈਂਡੇ ਖਾਨ ਵੀ ਪਾਰ ਬੁਲਾ ਦਿੱਤਾ ਹੈ, ਮਾਰ ਦਿੱਤਾ ਆ, ਅਤੇ ਅਸੀਂ ਹੁਣ ਜਾ ਕੇ ਫਰਿਆਦਾਂ ਕਰੀਏ ਅਤੇ ਫਿਰ ਉਸ ਤੋਂ ਵੀ ਵੱਡੀਆਂ ਫੌਜਾਂ ਸਤਿਗੁਰਾਂ ਨੂੰ ਜਿੱਤਣ ਵਾਸਤੇ ਮੰਗਵਾਈਏ। ਇਵੇਂ ਸਲਾਹਾਂ ਜਦੋਂ ਕਰਦੇ ਆ ਅਤੇ ਫਿਰ ਜਿਸ ਤਰ੍ਹਾਂ ਇਹਨਾਂ ਵਿੱਚੋਂ ਹੀ ਇੱਕ ਹੰਡੂਰੀਆ ਰਾਜਾ ਆ ਕੇ ਇਹਨਾਂ ਨੂੰ ਹੋਰ ਨਵੀਂ ਸਲਾਹ ਦਿੰਦਾ ਹੈ, ਦੱਸਦਾ ਹੈ ਕਿ ਪਹਿਲਾਂ ਆਪਾਂ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਸਤਿਗੁਰਾਂ ਨਾਲ ਇੱਕ ਵਾਰ ਲੜ ਕੇ ਵੇਖੀਏ, ਹੋ ਸਕਦਾ ਕਿ ਅਸੀਂ ਆਪ ਹੀ ਜਿੱਤ ਪ੍ਰਾਪਤ ਕਰ ਲਈਏ। ਐਵੇਂ ਕਿਉਂ ਜਾ ਕੇ ਤੁਸੀਂ ਜੋ ਵਾਰ ਵਾਰ ਮਿੰਨਤਾਂ ਕਰਦੇ ਫਿਰਦੇ ਹੋ ਤੁਰਕਾਂ ਦੀਆਂ, ਇਸ ਕਰਕੇ ਇਹ ਖਿਆਲ ਜਿਵੇਂ ਹੰਡੂਰੀਏ ਰਾਜੇ ਨੇ ਦੱਸਿਆ ਜਿਸ ਪ੍ਰਕਾਰ ਇਹ ਤਿਆਰੀਆਂ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਨੂੰ ਚੜ੍ਹਾਈ ਕਰਨ ਲੱਗਿਆ, ਅਨੰਦਪੁਰ ਸਾਹਿਬ ਵੱਲ ਨੂੰ ਜਾਣ ਲੱਗਿਆ ਔਰ ਸਤਿਗੁਰਾਂ ਪਾਸ ਜਿਵੇਂ ਇਹ ਧਮਕੀ ਦੇਣ ਵਾਸਤੇ ਆਪਣੀ ਤਰਫੋਂ ਇੱਕ ਦੂਤ ਭੇਜਦੇ ਆ ਔਰ ਚਿੱਠੀ ਵਿੱਚ ਲਿਖ ਕੇ ਡਰਾਉਣ ਵਾਸਤੇ ਯਤਨ ਕਰਦੇ ਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਅੱਗੋਂ ਜੰਗ ਯੁੱਧ ਵਾਸਤੇ ਤਿਆਰੀਆਂ ਕਰਦੇ ਹਨ, ਖਾਲਸੇ ਨੂੰ ਸ਼ਸਤਰ ਧਾਰੀ ਕਰਕੇ ਤਿਆਰ ਬਰ ਤਿਆਰ ਕਰਦੇ ਹਨ, ਬਚਨ ਸੁਣਾ ਕੇ ਉਤਸ਼ਾਹਿਤ ਕਰਦੇ ਹਨ ਯੁੱਧ ਕਰਨ ਲਈ, ਨਿਰਭੈਤਾ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਖਾਲਸੇ ਨੂੰ ਹੋਰ ਬਖਸ਼ਿਸ਼ ਕਰਦੇ ਹਨ। ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਗਰੀਬ ਨਿਵਾਸ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਣ ਹਾਰ ਹੋ ਕੇ ਤੋਂ ਸਮਤ ਬਖਸ਼ਿਸ਼ ਕਰਨੀ ਜੀ।
ਤਬ ਠਹਿਰੇ ਗੋ ਰਾਜ ਹਮਾਰਾ, ਇਸ ਪ੍ਰਕਾਰ ਗਿਰ ਪਤਨ ਵਿਚਾਰਾ, ਭਏ ਤਿਆਰ ਦਿੱਲੀ ਕਹੋ ਜਾਣੇ, ਲਈ ਉਪਾਇਨ ਮੋਲ ਮਹਾਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।